श्री वाहिगुरु जी, वाहिगुरु जी, श्री नानक पग पंकज बंदन, पग पंकज बंदन, सिमरो अंगद दोख निकंदन, अमरदास गुर हृदय त्यावो, श्री गुरु राम दास गुण गावो। श्री अर्जन विघ्नन के नाशक, विघ्नन के नाशक, श्री हर गोबिंद शुभ सुमत प्रकाशक, श्री हर राय नमो कर जोरी, नमो कर जोरी, गुरु हर कृष्ण मनाए बहो, तेग बहादुर परम केर पाला जी, परम केर पाला, श्री गुरु गोबिंद सिंह बिसाला, तेग बहादुर परम केर पाला, परम केर पाला, श्री गुरु गोबिंद सिंह बिसाला, तरों तरा पर पुन पुन सीसा, पुन पुन सीसा, बंद हो बार बार जगदीशा, जिसमें है अमृत ज्ञान है माणक भगत बैराग, श्री गुरु ग्रंथ साहिब उदद बंदों कर अनुराग, एकंकारा सत गुरु तेह प्रसाद सच होए, वाहे गुरु जी की फतेह, विघ्न विनाशन सोए। तन तन सच्चे पातशाह गरीब नवाज दीन दुनिया दे मालक, मुकत भुगत जुगत दे दाते मेहरबान समर्थ गुरु, प्रतख गुरु, दीन दयाल कृपाल अंतरजामी पूरन पर ब्रह्म परमेश्वर वाहेगुरु अकाल पुरख स्वरूप सच्चे पातशाह सुखां दे सागर महान रहमतां बख्शिशां बरताउण वाले सच्चे पातशाह सभनां दे सांझे सतगुरु गरीब नवाज सच्चे पातशाह मुकत भुगत जुगत दे दाते सच्चे पातशाह हाजरा हजूर जहरा जहूर सर्ब कला समरथ धन धन सच्चे पातशाह गरीब नवाज धन धन सतगुरु श्री गुरु ग्रंथ साहिब जी महाराज
धन धन श्री गुरु ग्रंथ साहिब जी महाराज
फिर बड़े प्रेम दे नाल सारी संगत दोवें हाथ जोड़ के कहो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
सब सिख संगत दोवें हाथ जोड़ के गज के फतेह बुलाओ जी वाहिगुरु जी का खालसा
वाहिगुरु जी की फतेह
और प्रेम दे नाल गज के आखो जी वाहिगुरु जी का
खालसा वाहिगुरु जी की फतेह
सच्चे पातशाह महाराज जी की पवित्र गुरबाणी जी का कीर्तन आप जी भाई साहब जी दे कोलो सरवण कर रहे सी ऊचा अगम अपार प्रभ कथन न जाए अकथ नानक प्रभ शरणागति राखन कौ समरथ हजूर सच्चे पातशाह महाराज जी की पवित्र गुरबाणी का रस भिन्ना कीर्तन आप जी ने सरवण किया परमेश्वर जी बहुत उच्चे ने जी हाँ जी पहाड़ों की उचाई दसी जा सकती पर रब किन्ना कु उच्चा है उचाई नहीं दसी जा सकती जी हाँ जी ते कला वाहेगुरु जी नहीं उच्चे कले जी परमेश्वर की याद परमेश्वर का सिमरन भी बहुत उच्चा है जिथे परमेश्वर जी बहुत उच्चे ने उथे सिमरन बड़ा उच्चा जी ते जिथे परमेश्वर का सिमरन बड़ा उच्चा उथे सिमरन करन वाले भी बड़े उच्चे बन जाते जी हाँ जी आप पढ़ते प्रभु का सिमरन सब ते उच्चा एक थां ते महाराज कहिंदे कहन लगे मैं वेख्या ओ उच्चा कहन लगे किहो जिहा हाँ जी आपां जिन्ने भी हाँ जी कोई विरला होएगा जिहदा रब नाल विआह होया परमेशर की प्राप्ति होई तां उहने रब नूं वेख्या होवे जी पर महाराज कहिंदे मैं पेख्यो री उच्चा मोहन सब ते उच्चा कहन लगे मैं वेख लिया रब सब तों उच्चा कहन लगे रब सब तों उच्चा संगत जी उस उच्चे वाहेगुरु जी का सिमरन करिया करिए जे उच्चे वाहेगुरु जी का उच्चा ही सिमरन कर लिया भाव सिमरन कर लिया तो सिमरन करने वालों भी वाहेगुरु जी अपने वर्गा ही बना लेंदे ने जी उच्चा अगम अपार ये तीन चीज़ा ने जी जे कथा व्याख्या कर लग पे तो समा बड़ा लगेगा उच्चा अगम अपार प्रभ कथन ना जाई अकथ सो आप जी बड़े प्यार दे नाल गुरबाणी जी का रस पीना कीर्तन सरवण कर रहे सी आओ सुरतियां बिरतियां एकागर करो गज के आखो वाहे गुरु वाहे गुरु
वाहे गुरु वाहे गुरु
वाहे गुरु वाहे गुरु
वाहे गुरु वाहे गुरु
महाराज सच्चे पातशाह श्री गुरु गोबिंद सिंह साहब जी की पवित्र कथा आप सब संगतां सरवण कर रहे हो सुन सुन के साधु संगत जी चा पैदा हो गया दर्शना दा राजा रतन राय दे अंदर जी उम्र ओरी 12 साल दी है एक प्रकार दा ओ राजा ही है जी राज राणी कर रही है पर है ये भी राजा ही है ते सियाणी मत बड़ी जी मैं दास ने कल दो दिन हो गए ने आप जी नूं बेनती कीती भी ये जिहड़ी मत सियाणी होनी है ना जी ये बंदे ते वस दी गल नहीं है जी कई जन्मां दा जप तप होवे ते बंदे नूं उठण दी बैठण दी खलोण दी ते बोलण दी जाच आउंदी है जी तुसीं वेख लो कई बजुर्ग बंदे हो जाते तो उन्होंने ना उठन की ना बैठन की ना खलोण की ना कून की भाव बोलन की जाच भी नहीं होंगी जी वधिया सुभा होना कल ही गल चल रही थी उठन बैठन का वधिया तरीका होना ये चंगे भागां की गल है जी हाँ जी रतन राय नूं धुरों ही ये चीज़ा मिलिया हुई तो रतन राय नूं आप नहीं मिलिया जी रतन राय गुरु तेग बहादुर साहब जी का भेजा हुआ सिख आया जी राजे के घर जी ਰਤਨ ਰਾਏ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਣ ਲੱਗਾ। ਮਾਂ ਨੂੰ ਉਹਨੇ ਆਖਿਆ, ਫਿਰ ਕੀ ਹੋਇਆ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਨੇ, ਮੈਂ ਉਹਨਾਂ ਦੇ ਪੁੱਤਰ ਜਿਹੜੇ ਇਸ ਸਮੇਂ ਸਤਿਗੁਰੂ ਨੇ, ਮੈਂ ਉਹਨਾਂ ਦੇ ਕੋਲ ਜਾਵਾਂਗਾ। ਫਿਰ ਆਪ ਜੀ ਨੇ ਸੁਣਿਆ, ਬੜੇ ਕੀਮਤੀ ਘੋੜੇ ਅਤੇ ਉਹਨਾਂ 'ਤੇ ਸੋਨੇ ਦੀਆਂ ਕਾਠੀਆਂ, ਪ੍ਰਸ਼ਾਦੀ ਹਾਥੀ ਲਿਆ, ਜਿਹਦੇ ਵਰਗਾ ਦੁਨੀਆਂ 'ਚ ਹੋਰ ਕੋਈ ਹਾਥੀ ਨਹੀਂ ਸੀ ਹੈਗਾ ਜੀ। ਹੋਰ ਬਹੁਤ ਕੁਝ ਉਹਨੇ ਲਿਆ, ਪੰਚਕਲਾ ਸ਼ਸਤਰ ਲਿਆ, ਚੰਦਨ ਦੀ ਚੌਂਕੀ ਲਈ, ਮਹਾਰਾਜ ਵਾਸਤੇ ਬਸਤਰ ਲਏ, ਮਹਾਰਾਜ ਵਾਸਤੇ ਸ਼ਸਤਰ ਲਏ, ਮਹਾਰਾਜ ਵਾਸਤੇ ਇੱਕ ਪਿਆਲਾ ਲਿਆ ਸੋਨੇ ਦਾ ਜੀ, ਜਿਹਦੇ ਵਿੱਚ ਮਹਾਰਾਜ ਦੁੱਧ ਛਕਣ, ਕਈ ਕੁਝ ਉਹਨੇ ਲਿਆ ਜੀ। ਕਈ ਪ੍ਰਕਾਰ ਦੀਆਂ ਵਸਤੂਆਂ ਉਹ ਲੈਂਦੇ ਜਿਨ੍ਹਾਂ ਦੇ ਅੰਦਰ ਚਾਹ ਪੈਦਾ ਹੋਵੇ ਜੀ। ਹਾਂਜੀ, ਜਿਨ੍ਹਾਂ ਦੇ ਅੰਦਰ ਚਾਹ ਪੈਦਾ ਨਹੀਂ, ਉਹਨਾਂ ਲਈ ਰੁਮਾਲਾ ਸਾਹਿਬ ਲੈਣਾ ਹੀ ਬੜਾ ਔਖਾ ਹੋਇਆ ਹੁੰਦਾ ਜੀ। ਮੈਂ ਵੇਖਿਆ ਜੀ, ਗੱਜ ਕੇ ਆਖੋ ਵਾਹਿਗੁਰੂ, ਜਿਨ੍ਹਾਂ ਦੇ ਅੰਦਰ ਚਾਹ ਨਹੀਂ ਨਾ ਜੀ ਹੁੰਦਾ ਜੀ, ਉਹਨਾਂ ਵਾਸਤੇ ਰੁਮਾਲਾ ਸਾਹਿਬ ਖਰੀਦਣਾ ਹੀ ਬੜਾ ਔਖਾ ਹੋਇਆ ਹੁੰਦਾ ਜੀ। ਹਾਂਜੀ, ਅਤੇ ਉਹ ਵੇਖੀਦਾ ਜੀ ਘਰਾਂ ਵਿੱਚ ਜਦੋਂ ਜਾਈਦਾ ਜੀ, ਰੁਮਾਲਾ ਸਾਹਿਬ ਲੈ ਆਉਂਦੇ ਤਾਂ ਨਿੱਕੀਆਂ ਨਿੱਕੀਆਂ ਪਲਕਾਂ ਹੁੰਦੀਆਂ ਜੀ ਉਹਨਾਂ ਦੀਆਂ। ਹਾਂਜੀ, ਮਤਲਬ ਬੜਾ ਕਹਿਣ ਵਾਲੀ ਗੱਲ ਕੋਈ ਨਹੀਂ, ਪਰ ਜਿਨ੍ਹਾਂ ਦੇ ਅੰਦਰ ਚਾਹ ਹੁੰਦਾ ਜੀ, ਉਹਨਾਂ ਦੀ ਗੱਲ ਹੀ ਵੱਖਰੀ ਹੈ ਜੀ। ਅੱਜ ਹੀ ਨਾ ਜੀ ਕਿਸੇ ਹਿੰਦੂ ਵੀਰ ਦੇ ਘਰ ਵਿੱਚ ਪ੍ਰੋਗਰਾਮ ਸੀਗਾ ਜੀ, ਉਹਨੇ ਇੰਨਾ ਚਾਹ ਗੁਰਮੁਖ ਪਿਆਰੇ ਨੇ ਕੀਤਾ, ਪਤਾ ਕੁਝ ਨਹੀਂ ਜੀ। ਹਾਂਜੀ, ਬਸ ਉਹ ਵੇਖ ਵੇਖ ਕੇ, ਸੁਣ ਸੁਣ ਕੇ ਆਨੰਦ ਵਿੱਚ ਹੀ ਇੰਨਾ ਹੋ ਗਿਆ ਵੀ ਗੱਲ ਕਹਿਣ ਵਾਲੀ ਕੋਈ ਨਹੀਂ ਜੀ। ਹਾਂਜੀ, ਰਤਨ ਰਾਏ ਨੂੰ ਚਾਹ ਬੜਾ ਜੀ, ਸਾਰਾ ਕੁਝ ਵਸਤੂਆਂ ਤਿਆਰ ਕਰਾ ਕੇ, ਅਤੇ ਰਤਨ ਰਾਏ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆ ਰਿਹਾ ਜੀ। 12 ਸਾਲਾਂ ਦੀ ਉਹਦੀ ਆਪਣੀ ਉਮਰ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਉਹ ਆ ਰਿਹਾ, ਅਤੇ ਆਪ ਜੀ ਨੇ ਸਰਵਣ ਕੀਤਾ, ਮਾਂ ਨੂੰ ਵੀ ਉਹਨੇ ਨਾਲ ਲਿਆ, ਸੈਨਾ ਨੂੰ ਨਾਲ ਲਿਆ, ਆਸਾਮ ਤੋਂ ਅਨੰਦਪੁਰ ਸਾਹਿਬ ਰਤਨ ਰਾਏ ਪਹੁੰਚਿਆ ਜੀ। ਰਸਤੇ ਵਿੱਚ ਉਹਦਾ ਮਨ ਵਿੱਚ ਇਹੋ ਖਿਆਲ ਸੀਗਾ, ਕਿਹੜਾ ਵੇਲਾ ਹੋਵੇ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਮੱਥਾ ਟੇਕਾਂ ਜੀ, ਕਿਹੜਾ ਵੇਲਾ ਹੋਵੇ ਮੈਂ ਉਹਨਾਂ ਦੇ ਕੋਲ ਬੈਠਾਂ, ਕਿਹੜਾ ਵੇਲਾ ਹੋਵੇ ਮੈਂ ਦਸਵੇਂ ਪਾਤਸ਼ਾਹ ਦੇ ਬਚਨ ਸੁਣਾ। ਸੋ ਸਾਧ ਸੰਗਤ ਜੀ, ਇੱਥੋਂ ਤੱਕ ਆਪ ਜੀ ਨੇ ਕਥਾ ਪ੍ਰਸੰਗ ਸਰਵਣ ਕੀਤਾ ਸੀਗਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਗਲੀ ਕਥਾ ਆਪਾਂ ਪ੍ਰੇਮ ਦੇ ਨਾਲ ਸਰਵਣ ਕਰਨੀ ਹੈ। ਸੁਰਤੀਆਂ ਬਿਰਤੀਆਂ ਕਰੋ ਇਕਾਗਰ, ਅਤੇ ਪ੍ਰੇਮ ਦੇ ਨਾਲ ਗੱਜ ਕੇ ਆਖੋ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
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 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਹੋਰ ਪ੍ਰੇਮ ਨਾਲ ਗੱਜ ਕੇ ਕਹੋ, ਪਿੱਛੋਂ ਆਵਾਜ਼ ਨਹੀਂ ਆ ਬੇਬੀਆਂ ਦੀ, ਹੈ ਸਾਰੇ ਜਪੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ।
ਆਓ ਬੜੇ ਪਿਆਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਰੱਖੋ ਜੀ,
ਸ੍ਰੀ ਵਾਹਿਗੁਰੂ
ਸਾਹਿਬ ਜੀ,
ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਵਰ ਕਰਿਓ ਤੰਬੂ ਲਗਵਾਏ,
ਰਤਨ ਰਾਏ ਛੋਟੀ ਜੀ ਉਹਦੀ ਉਮਰ ਹੈ, ਸਮੱਤ ਬੜੀ ਹੈ ਜੀ ਉਹਦੇ ਕੋਲ, ਸਮੱਤਵਾਨ ਹੈ ਅਤੇ ਬੜਾ ਸਾਵਧਾਨ ਹੈ ਇਸ ਪਾਸੇ। ਰਤਨ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਅਨੰਦਪੁਰ ਸਾਹਿਬ ਸਮੇਤ ਫੌਜਾਂ ਦੇ ਪਹੁੰਚਿਆ, ਆਪਣੀ ਮਾਤਾ ਦੇ ਨਾਲ ਪਹੁੰਚਿਆ, ਅਤੇ ਪਹਿਲਾਂ ਉਹਨੇ ਬਾਹਰ ਖੁੱਲ੍ਹੇ ਇਲਾਕੇ ਦੇ ਵਿੱਚ ਤੰਬੂ ਲਵਾਏ ਜੀ। ਕਿਉਂ ਰਾਜੇ ਮਹਾਰਾਜੇ ਪਹਿਲਾਂ ਖੁੱਲ੍ਹੇ ਤੰਬੂ ਲਵਾਉਂਦੇ ਹੁੰਦੇ ਸੀ, ਅਤੇ ਫਿਰ ਜਾ ਕੇ ਕੋਈ ਗੱਲਬਾਤ ਕਰਨੀ। ਹੁਣ ਵੇਖੋ ਨਾ ਕਿੰਨੇ ਦਿਨਾਂ ਦਾ ਆਸਾਮ ਤੋਂ ਤੁਰੇ ਹੋਏ ਨੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਤੋਂ ਪਹਿਲਾਂ ਉਹਨੇ ਇੱਕ ਖੁੱਲ੍ਹੀ ਥਾਂ 'ਤੇ ਤੰਬੂ ਲਵਾਏ ਜੀ। ਹਾਂਜੀ,
ਸ਼ੁੱਧ ਹਿੱਤ ਸ਼ੁਭ ਨਰ ਤਬਹਿ ਪਠਾਏ,
ਅਤੇ ਸ਼ੁੱਧ ਹਿੱਤ ਸ਼ੁਭ ਨਰ ਤਬਹਿ ਪਠਾਏ, ਗੁਰੂ ਸਾਹਿਬ ਜੀ ਨੂੰ ਖਬਰ ਦੇਣ ਵਾਸਤੇ ਬੜੀ ਚੰਗੀ ਮੱਤ ਵਾਲਾ ਬੰਦਾ ਭੇਜਿਆ ਜੀ ਉਹਨਾਂ ਨੇ ਜੀ। ਹਾਂਜੀ, ਹੁਣ ਅੱਗੋਂ ਬੰਦਾ ਚੰਗਾ ਜਾਵੇਗਾ ਤਾਂ ਗੱਲ ਬਣੇਗੀ ਨਾ ਜੀ। ਇੰਨੀ ਮਿਹਨਤ ਕਰਕੇ ਇੰਨੇ ਪਦਾਰਥ ਲੈ ਕੇ ਵਸਤੂਆਂ ਸ਼ਸਤਰ ਬਸਤਰ ਲੈ ਕੇ ਰਤਨ ਰਾਏ ਜੀ ਪਹੁੰਚ ਰਹੇ ਨੇ ਅਤੇ ਗਾਂਹ ਜਿਹੜਾ ਬੰਦਾ ਭੇਜ ਰਹੇ ਉਹਨੂੰ ਅਕਲ ਹੀ ਕੋਈ ਨਾ ਹੋਏ ਜੀ। ਹਾਂਜੀ, ਉਹ ਵੀ ਬੜਾ ਸਿਆਣਾ ਚਾਹੀਦਾ ਜਿਹਨੂੰ ਗੱਲਬਾਤ ਕਰਨ ਦਾ ਤਰੀਕਾ ਆਉਣਾ ਚਾਹੀਦਾ। ਗੁਰਮੁਖੋ, ਬੰਦੇ ਵੱਡੇ ਹੋਣ ਜੀ ਅਤੇ ਵੱਡੇ ਬੰਦਿਆਂ ਨਾਲ ਗੱਲਬਾਤ ਕਰਨ ਦਾ ਤਰੀਕਾ ਨਾ ਹੋਵੇ ਤਾਂ ਬਣੇ ਬਣਾਏ ਕੰਮ ਬੰਦੇ ਦੇ ਵਿਗੜ ਜਾਂਦੇ ਨੇ ਜੀ। ਹਾਂਜੀ, ਸਾਰੇ ਕੰਮਾਂ ਦੀ ਜਾਂਚ ਆਉਣੀ ਚਾਹੀਦੀ ਹੈ। ਇੱਕ ਬੜੀ ਚੰਗੀ ਮੱਤ ਵਾਲਾ ਉਹਨੇ ਮਨੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਭੇਜਿਆ ਜੀ। ਹਾਂਜੀ,
ਸਤਿਗੁਰ ਪੌਰ ਜਨਾਏ ਬਿਰਤਾਂਤ,
ਕਿਉਂ ਵੀ ਇਹ ਜਾਏਗਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਖਬਰ ਪਹੁੰਚਾਏਗਾ। ਹਾਂਜੀ,
ਦੇਸ਼ ਅਸਾਮ ਨਿਰਪਤ ਕੋ ਤਾਤ।
ਰਤਨ ਰਾਏ ਇੰਨਾ ਸਿਆਣਾ, ਉਹਨੇ ਇਹ ਨਹੀਂ ਕਿਹਾ ਵੀ ਮਹਾਰਾਜ ਨੂੰ ਆਖੋ ਵੀ ਰਾਜਾ ਆਇਆ ਰਤਨ ਰਾਏ ਜੀ। ਉਹਨੂੰ ਕਹਿਣ ਲੱਗਾ ਮਹਾਰਾਜ ਦੇ ਕੋਲ ਜਾ ਕੇ ਉਹਨਾਂ ਨੂੰ ਦੱਸਣਾ ਵੀ ਅਸਾਮ ਦੇ ਰਾਜੇ ਦਾ ਪੁੱਤ ਤੁਹਾਡੇ ਕੋਲ ਆਇਆ ਜੀ, ਇਹ ਜਾ ਕੇ ਕਹਿਣਾ। ਹਾਂਜੀ,
ਗੁਰ ਕੋ ਸਿੱਖ ਦਰਸ਼ਨ ਹਿਤ ਆਇਓ,
ਤੇ ਹੈ ਉਹ ਗੁਰੂ ਕਾ ਸਿੱਖ ਹੈ, ਦੱਸ ਦਿਓ ਤੇ ਮਹਾਰਾਜ ਕੋਲੋਂ ਸਮਾਂ ਲੈ ਕੇ ਦਿਓ, ਕਿਹੜੇ ਸਮੇਂ ਮੈਂ ਮਹਾਰਾਜ ਦੇ ਦਰਸ਼ਨ ਕਰਾਂ।
ਸ਼ਰਧਾ ਧਰੇ ਭਾਉ ਅਧਿਕਾਇਓ,
ਤੇ ਜਾ ਤੋਰਨ ਲੱਗਿਆ ਉਹਨੂੰ ਦੱਸਿਆ। ਉਹ ਬੰਦਾ ਆਪ ਵੀ ਬੜਾ ਸਿਆਣਾ ਜਿੰਨੇ ਗਾਂਹ ਜਾ ਕੇ ਗੱਲ ਕਰਨੀ, ਪਰ ਰਤਨ ਰਾਏ ਤੋਰਨ ਲੱਗਿਆ ਫਿਰ ਸਮਝਾ ਰਿਹਾ, ਵੇਖੀ ਮਹਾਰਾਜ ਨਾਲ ਜਾ ਕੇ ਸ਼ਰਧਾ ਨਾਲ ਗੱਲ ਕਰੀ, ਕਹਿਣ ਲੱਗੇ ਉਹਨਾਂ ਨਾਲ ਪਿਆਰ ਨਾਲ ਗੱਲ ਕਰੀ। ਗੱਲ ਕਰਨ ਦਾ ਤਰੀਕਾ ਬੰਦੇ ਨੂੰ ਆਉਣਾ ਚਾਹੀਦਾ, ਬਸ ਇਹਦੇ ਵਿੱਚ ਹੀ ਕਈ ਵਾਰੀ ਬੰਦੇ ਨੂੰ ਬੜੀ ਵੱਡੀ ਪ੍ਰਾਪਤੀ ਹੋ ਜਾਂਦੀ ਜੀ। ਹਾਂਜੀ,
ਪੌਰਦਾਰ ਚੱਲ ਗਏ ਹਜ਼ੂਰ,
ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦੇ ਕੋਲ ਉਹ ਬੰਦਾ ਗਿਆ ਜੀ। ਹਾਂਜੀ,
ਅਰਜ਼ ਗੁਜ਼ਾਰੀ ਸਹਿਤ ਸ਼ਰੂਰ,
ਤੇ ਦਰਵਾਜ਼ੇ ਤੇ ਇੱਕ ਸਿੱਖ ਸੀਗਾ ਜੀ, ਗੁਰੂ ਕੇ ਮਹਿਲਾਂ ਦੇ ਵਿੱਚੋਂ ਗਿਆ, ਜਿੱਥੇ ਅੱਜ ਅਨੰਦਪੁਰ ਸਾਹਿਬ ਵਿੱਚ ਗੁਰੂ ਕੇ ਮਹਿਲ ਨੇ, ਉੱਥੇ ਮਹਾਰਾਜ ਦਾ ਨਿੱਜੀ ਆਸਣ ਸੀਗਾ, ਉੱਥੇ ਗਿਆ। ਦਰਵਾਜ਼ੇ 'ਤੇ ਜਿਹੜਾ ਸਿੱਖ ਖਲੋਤਾ ਸੀ ਉਹਨੇ ਜਾ ਕੇ ਮਹਾਰਾਜ ਨੂੰ ਸਾਰੀ ਗੱਲ ਦੱਸੀ ਜੀ, ਦਸਵੇਂ ਪਾਤਸ਼ਾਹ ਨੂੰ। ਹਾਂਜੀ,
ਸੁਣ ਕਲਗੀ ਧਰ ਹੁਕਮ ਮਖਾਨਾ,
ਉਹਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਅਸਾਮ ਦੇ ਰਾਜੇ ਦਾ ਪੁੱਤ ਰਤਨ ਰਾਏ, ਜਿਹੜਾ ਆਪ ਜੀ ਦਾ ਬਹੁਤ ਵੱਡਾ ਸ਼ਰਧਾਲੂ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਹੈ, ਹੁਕਮ ਕਰੋ ਕਿਹੜੇ ਸਮੇਂ ਦਰਸ਼ਨ ਹੋਣਗੇ। ਅਤੇ ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਹਿਲਾਂ ਅਸਾਮ ਦੇ ਰਾਜੇ ਦੇ ਕੋਲ ਜਾਓ, ਅਤੇ ਕੋਲ ਜਾ ਕੇ ਭਾਵ ਰਤਨ ਰਾਏ ਦੇ ਕੋਲ ਜਾ ਕੇ ਲੰਗਰ ਕਹਿਣ ਲੱਗੇ, ਉਹਨੂੰ ਛਕਾਓ ਜਾ ਕੇ ਕਹਿਣ ਲੱਗੇ, ਪਹਿਲਾਂ ਉਹਨੂੰ ਲੰਗਰ ਛਕਾਓ, ਉਹਦੇ ਵਾਸਤੇ ਲੰਗਰ ਤਿਆਰ ਕਰਾ ਕੇ ਉਹਨੂੰ ਲੰਗਰ ਛਕਾਓ ਜਾ ਕੇ ਕਹਿਣ ਲੱਗੇ, ਕਿਉਂ ਦੂਰੋਂ ਸਫ਼ਰ ਤੋਂ ਆਇਆ ਜੀ ਉਹ। ਹਾਂਜੀ,
ਗੁਰ ਘਰ ਤੇ ਦੇਹੋ ਦੇਗ ਮਹਾਨਾ,
ਗੁਰੂ ਘਰ ਚੋਂ ਮਹਾਨ ਲੰਗਰ ਰਤਨ ਰਾਏ ਦੀਆਂ ਫੌਜਾਂ ਨੂੰ ਵੀ ਛਕਾਓ, ਸਾਰਿਆਂ ਨੂੰ ਛਕਾਓ।
ਹਾਂਜੀ, ਤ੍ਰਿਣ ਦਾਣਾ ਕ੍ਰਿਤ ਸਿਤਾ ਨਿਹਾਰੀ,
ਘਾਹ ਦਾਣੇ ਖੰਡ ਘਿਓ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਭੇਜੋ, ਕਿਉਂ ਘੋੜਿਆਂ ਵਾਸਤੇ ਘਾਹ ਵੀ ਜ਼ਰੂਰੀ ਹੈਗਾ ਜੀ। ਹਾਂਜੀ, ਮਹਾਰਾਜ ਸਾਰੀਆਂ ਗੱਲਾਂ ਦਾ ਧਿਆਨ ਰੱਖ ਰਹੇ, ਤੁਸੀਂ ਵੇਖ ਲਓ ਵੀ ਮਹਾਰਾਜ ਸੱਚੇ ਪਾਤਸ਼ਾਹ ਆਏ ਹੋਏ ਬੰਦੇ ਦਾ ਕਿੰਨਾ ਧਿਆਨ ਰੱਖਦੇ ਨੇ ਜੀ। ਮਹਾਰਾਜ ਨੇ ਕਿਹਾ ਸਾਰੀਆਂ ਗੱਲਾਂ ਦਾ ਧਿਆਨ ਰੱਖੋ ਤੇ ਰਤਨ ਰਾਏ ਨੂੰ ਹਰ ਚੀਜ਼ ਪਹੁੰਚਾਓ, ਕਹਿਣ ਲੱਗੇ ਉਹਦੇ ਕੋਲ।
ਹਾਂਜੀ, ਦੇਹੋ ਤੁਰੰਗਮ ਜੇ ਗਜ ਭਾਰੀ,
ਤੇ ਗੁਰੂ ਸਾਹਿਬ ਨੂੰ ਸਾਰੀਆਂ ਗੱਲਾਂ ਦਾ ਪਤਾ, ਮਹਾਰਾਜ ਕਹਿੰਦੇ ਜਿਹੜਾ ਹਾਥੀ ਲੈ ਕੇ ਆਇਆ ਉਹਦੇ ਵਾਸਤੇ ਵੀ ਪ੍ਰਬੰਧ ਕਰੋ ਸਾਰੀ ਗੱਲ ਦਾ ਜੀ। ਮਹਾਰਾਜ ਨੂੰ ਪਤਾ, ਜੇ ਵੇਖ ਲਓ ਕਿਸੇ ਨੇ ਦੱਸਿਆ ਥੋੜ੍ਹੀ ਵੀ ਮਹਾਰਾਜ ਤੁਹਾਡੇ ਵਾਸਤੇ ਉਹ ਹਾਥੀ ਲੈ ਕੇ ਆਇਆ। ਮਹਾਰਾਜ ਕਹਿਣ ਲੱਗੇ ਹਾਥੀ ਘੋੜਿਆਂ ਵਾਸਤੇ, ਸਾਰਿਆਂ ਵਾਸਤੇ, ਅੰਨ ਪਾਣੀ ਜੋ ਜੋ ਜਿਹਨੂੰ ਚਾਹੀਦਾ ਉਹ ਉਹਨੂੰ ਵਸਤੂ ਦਿਓ ਜੀ, ਆਏ ਹੋਏ ਬੰਦੇ ਨੂੰ ਇੰਨਾ ਹੀ ਮਿਲ ਜੇ ਤਾਂ ਅਗਲੇ ਨੂੰ ਸਬਰ ਹੋ ਜਾਂਦਾ ਜੀ। ਹਾਂਜੀ,
ਆਏ ਮਸੰਦਨ ਕੋ ਤਿਨ ਕਹਿਓ,
ਹਾਂਜੀ,
ਜਬ ਗੁਰ ਹੁਕਮ ਸਭਨ ਕੋ ਲਹਿਓ,
ਤੇ ਗੁਰੂ ਸਾਹਿਬ ਜੀ ਦਾ ਹੁਕਮ ਸਾਰੇ ਮਸੰਦਾਂ ਵਿੱਚ ਆ ਗਿਆ ਜੀ। ਹਾਂਜੀ,
ਨਿਰਪਤ ਸੁਤ ਨਿਕਟ ਮੇਵਰੇ ਗਏ, ਜਥਾ ਜੋਗ ਹਿਤ ਖੈਬੇ ਦਏ,
ਰਾਜੇ ਦੇ ਪੁੱਤ ਰਤਨ ਰਾਏ ਦੇ ਕੋਲ ਫਿਰ ਸਾਰੇ ਮੇਵੜੇ ਗਏ, ਅਰਦਾਸੀਏ ਗਏ, ਉਹਨਾਂ ਰਾਜੇ ਨੂੰ ਲੰਗਰ ਪਾਣੀ ਦਾ ਪ੍ਰਬੰਧ ਕੀਤਾ, ਘਾਹ ਘੋੜਿਆਂ ਵਾਸਤੇ ਦਿੱਤਾ, ਸਾਰਿਆਂ ਵਾਸਤੇ ਵੱਖ ਵੱਖ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹੁੰਚਵਾਈਆਂ ਜੀ। ਹਾਂਜੀ,
ਸਰਬ ਰੀਤ ਸੁਖ ਪਾਏ ਘਨੇਰਾ,
ਹਰ ਪ੍ਰਕਾਰ ਦਾ ਸੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਹਿਣ ਉੱਤੇ ਰਾਜੇ ਦੇ ਪੁੱਤ ਰਤਨ ਰਾਏ ਨੂੰ ਦਿੱਤਾ ਗਿਆ।
ਗੁਰਨ ਸਰਾਹ ਹੈ ਸਗਰੋ ਡੇਰਾ,
ਗੱਜ ਕੇ ਆਖੋ ਵਾਹਿਗੁਰੂ, ਫਿਰ ਗੱਜ ਕੇ ਆਖੋ ਸਾਰੇ, ਰਤਨ ਰਾਏ ਤੇ ਰਤਨ ਰਾਏ ਦੇ ਨਾਲ ਆਏ ਹੋਏ ਸਿਪਾਹੀ ਤੇ ਰਤਨ ਰਾਏ ਦੀ ਮਾਂ ਸਾਰੇ ਸੱਚੇ ਪਾਤਸ਼ਾਹ ਮਹਾਰਾਜ ਦੀ ਬੜੀ ਸਿਫਤ ਕਰ ਰਹੇ ਨੇ ਜੀ। ਹੈਂ, ਸਾਰੀਆਂ ਵਸਤੂਆਂ ਉਸੇ ਵੇਲੇ ਪਹੁੰਚਾ ਦਿੱਤੀਆਂ ਜੀ। ਸਿੰਘ ਬੜੀ ਸ਼ੀਘਰਤਾ ਵਾਲੇ ਸੀਗੇ, ਬੜੇ ਫੁਰਤੀਲੇ ਹੁੰਦੇ ਸੀਗੇ ਜੀ, ਉਸੇ ਵੇਲੇ ਸਾਰੇ ਕਾਰਜ ਉਹਨਾਂ ਨੇ ਕੀਤੇ ਜੀ। ਹਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰ ਰਿਹਾ ਜੀ। ਹਾਂਜੀ,
ਚਾਹੀ ਵਸਤ ਤਤ ਛਿਨ ਪਹੁੰਚਾਈ,
ਤੇ ਜਿਹੜੀ ਜਿਹੜੀ ਵਸਤੂ ਚਾਹੀਦੀ ਹੈ ਉਹ ਤਤਕਾਲ ਪਹੁੰਚ ਗਈ। ਇਹ ਗੱਲ ਆਪਸ ਵਿੱਚ ਸਾਰੇ ਕਰ ਰਹੇ ਵੀ ਮਹਾਰਾਜ ਬੜਾ ਧਿਆਨ ਰੱਖਦੇ ਆਏ ਹੋਏ ਬੰਦੇ ਦਾ। ਇਹ ਵੀ ਸੰਗਤ ਦੀ ਸ਼ੁਭ ਗੁਣ ਹੁੰਦੇ, ਗੱਜ ਕੇ ਆਖੋ ਵਾਹਿਗੁਰੂ। ਆਏ ਹੋਏ ਬੰਦੇ ਦਾ ਮਾਣ ਸਤਿਕਾਰ ਇੱਜ਼ਤ ਕਰਨਾ ਇਹ ਸ਼ੁਭ ਗੁਣ ਹੁੰਦੇ ਨੇ ਜੀ। ਹਾਂਜੀ,
ਸੁਪਤ ਭਾਏ ਸੋ ਨਿਸਾ ਬਿਤਾਈ,
ਤੇ ਸਾਰਿਆਂ ਨੇ ਰਾਤ ਨੂੰ ਆਰਾਮ ਕੀਤਾ ਜੀ। ਕਿਉਂ ਥੱਕੇ ਸੀਗੇ ਬੜੇ ਜੀ, ਗੱਲ ਬੜੇ ਧਿਆਨ ਨਾਲ ਸੁਣਨੀ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਾਰਿਆਂ ਨੇ ਰਾਤ ਆਰਾਮ ਕੀਤਾ ਤੇ ਸਾਰਿਆਂ ਨੇ ਰਾਤ ਸੁੱਖ ਨਾਲ ਬਤੀਤ ਕੀਤੀ ਜੀ। ਹਾਂਜੀ,
ਸੋਚ ਇਸ਼ਨਾਨ ਠਾਨ ਸਵਧਾਨਾ,
ਤੇ ਸਾਰਿਆਂ ਨੇ ਫੌਜਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ ਤੇ ਸਾਵਧਾਨ ਹੋ ਗਏ ਸਾਰੇ ਜੀ। ਹਾਂਜੀ,
ਨ੍ਰਿਪ ਨੰਦਨ ਅਭਿਲਾਖ ਮਹਾਨਾ,
ਤੇ ਰਾਜੇ ਦੇ ਪੁੱਤਰ ਨੂੰ ਨੀਂਦ ਨਹੀਂ ਆਈ ਸਾਰੀ ਰਾਤ, ਗੱਜ ਕੇ ਆਖੋ। ਰਤਨ ਰਾਏ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਵੀ ਕਿਹੜਾ ਵੇਲਾ ਹੋਵੇ ਤੇ ਰਾਤ ਛੇਤੀ ਬਤੀਤ ਹੋਵੇ ਤੇ ਮੈਂ ਮਹਾਰਾਜ ਦੇ ਕੋਲ ਚਲੇ ਜਾਵਾਂ ਜੀ। ਹਾਂਜੀ, ਰਤਨ ਰਾਏ ਨੂੰ ਨੀਂਦ ਨਹੀਂ ਆਈ ਸਾਧ ਸੰਗਤ ਸਾਰੀ ਰਾਤ। ਰਤਨ ਰਾਏ ਇਹੋ ਹੀ ਮਹਾਨ ਸੋਚ ਆਪਣੇ ਅੰਦਰ ਬਣਾਈ ਬੈਠਾ ਜੀ, ਕਿਹੜਾ ਵੇਲਾ ਹੋਵੇ ਤੇ ਮੈਂ ਗੁਰੂ ਸਾਹਿਬ ਦੇ ਕੋਲ ਜਾਵਾਂ, ਕਿਉਂ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਬਚਨਾਂ ਸਦਕਾ ਮੇਰਾ ਜਨਮ ਹੋਇਆ ਹੈ। ਇੰਨੀ ਗੱਲ ਦਾ ਹੀ ਬੰਦਾ ਸ਼ੁਕਰ ਕਰੀ ਚੱਲੇ ਤੇ ਬੜੀ ਵੱਡੀ ਗੱਲ ਹੈਗੀ ਸਾਧ ਸੰਗਤ ਜੀ। ਹਾਂਜੀ,
ਪਠਿਓ ਸਾਹਿਬ ਸਤਿਗੁਰ ਦੁਆਰੇ,
ਤੇ ਉਹਨੇ ਫਿਰ ਇੱਕ ਬੰਦਾ ਗੁਰੂ ਸਾਹਿਬ ਜੀ ਦੇ ਦੁਆਰ ਤੇ ਭੇਜਿਆ ਵੀ ਆਗਿਆ ਲੈ ਕੇ ਆਓ। ਹੁਣ ਦਿਨ ਚੜ ਗਿਆ ਸੀ, ਤਿਆਰ ਹੋ ਕੇ ਬਹਿ ਗਿਆ ਰਾਜੇ ਦਾ ਪੁੱਤ, ਰਾਣੀ ਸਾਰੇ ਤਿਆਰ ਹੋ ਕੇ ਬੈਠੇ ਨੇ, ਆਗਿਆ ਲੈ ਕੇ ਆਵੋ, ਕਿਹੜਾ ਵੇਲਾ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਾਈਏ ਅਸੀਂ ਜੀ। ਹਾਂਜੀ,
ਰਾਵਰ ਦਰਸ਼ਨ ਚਾਹੇ ਉਦਾਰੇ,
ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸੋ, ਮਹਾਰਾਜ ਰਾਜੇ ਦਾ ਪੁੱਤ ਜਿਹੜਾ ਹੈ ਉਹ ਤੁਹਾਡੇ ਦਰਸ਼ਨਾਂ ਲਈ ਬੜਾ ਬੇਬਲ ਹੋਇਆ ਪਿਆ, ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਛੇਤੀ ਹੁਕਮ ਕਰੋ, ਅਸੀਂ ਆਪ ਜੀ ਦੇ ਕੋਲ ਆਈਏ ਸੱਚੇ ਪਾਤਸ਼ਾਹ। ਹਾਂਜੀ,
ਨੀਠ ਨੀਠ ਕਰ ਨਿਸਾ ਬਿਤਾਈ,
ਉਹਨਾਂ ਨੂੰ ਦੱਸੋ ਮਹਾਰਾਜ ਰਤਨ ਰਾਏ ਨੇ ਮਸਾਂ ਮਸਾਂ ਰਾਤ ਬਤੀਤ ਕੀਤੀ ਹੈ, ਗੱਜ ਕੇ ਆਖੋ। ਰਾਤ ਸਾਧ ਸੰਗਤ ਨੀਂਦ ਨਾ ਆਏ ਤੇ ਰਾਤ ਕੱਟਣੀ ਔਖੀ ਹੋ ਜਾਂਦੀ ਬੰਦੇ ਵਾਸਤੇ ਜੀ। ਹਾਂਜੀ, ਰਾਤ ਪਹਾੜ ਵਰਗੀ ਹੋ ਜਾਂਦੀ ਜੀ ਫਿਰ ਜੀ ਬੰਦੇ ਵਾਸਤੇ, ਜਿਵੇਂ ਪਹਾੜ ਪਾਰ ਕਰਨਾ ਔਖਾ ਹੋਇਆ ਹੁੰਦਾ ਨਾ ਜੀ, ਉਵੇਂ ਰਾਤ ਬਤੀਤ ਕਰਨੀ ਔਖੀ ਹੋਈ ਹੁੰਦੀ ਬੰਦੇ ਵਾਸਤੇ। ਮਹਾਰਾਜ ਨੂੰ ਜਾ ਕੇ ਦੱਸੋ ਮਸਾਂ ਮਸਾਂ ਰਾਤ ਬਤੀਤ ਕੀਤੀ ਹੈ। ਹਾਂਜੀ,
ਮਿਲਿਓ ਚਾਹਤ ਹੋ ਪਰ ਸ਼ਰਨ ਆਈ,
ਤੇ ਮਹਾਰਾਜ ਨੂੰ ਆਖੋ, ਮਹਾਰਾਜ ਰਾਜੇ ਦਾ ਪੁੱਤ ਕਹਿ ਰਿਹਾ ਵੀ ਮੈਂ ਛੇਤੀ ਛੇਤੀ ਆ ਕੇ ਆਪ ਜੀ ਦੀ ਸ਼ਰਨ ਵਿੱਚ ਪੈ ਜਾਣਾ ਚਾਹੁੰਦਾ ਹੈ ਜੀ। ਇਹਨਾਂ ਸਾਰੀਆਂ ਗੱਲਾਂ ਤੋਂ ਸਾਧ ਸੰਗਤ ਪਤਾ ਲੱਗਦਾ ਰਾਜੇ ਦੇ ਪੁੱਤ ਭਾਵ ਰਤਨ ਚੰਦ ਦੀ ਕੋਈ ਬਹੁਤ ਜ਼ਿਆਦਾ ਪੂਰਬਲੀ ਬੰਦਗੀ ਹੈ ਜੀ। ਐਡੀਆਂ ਸੋਹਣੀਆਂ ਗੱਲਾਂ ਕਰ ਰਿਹਾ ਜੀ, ਇੰਨਾ ਸੋਹਣਾ ਉਹਦਾ ਤਰੀਕਾ ਜੀ ਗੱਲ ਕਰਨ ਦਾ ਜੀ। ਹਾਂਜੀ,
ਸੁਣ ਕਲਗੀ ਧਰ ਢਿੱਗ ਪਹੁੰਚਾਈ,
ਤੇ ਇਹ ਖਬਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਪਹੁੰਚੀ, ਮਹਾਰਾਜ ਰਾਜੇ ਦੇ ਪੁੱਤ ਨੇ ਮਸਾਂ ਮਸਾਂ ਹੀ ਰਾਤ ਬਤੀਤ ਕੀਤੀ ਹੈ। ਹਾਂਜੀ,
ਸੁਣ ਸ਼੍ਰੀ ਮੁਖ ਤੇ ਬਚ ਫੁਰਮਾਈ,
ਤੇ ਗੱਜ ਕੇ ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਰਤਨ ਰਾਏ ਦੀ ਬੇਨਤੀ ਸੁਣ ਕੇ ਇਸ ਤਰ੍ਹਾਂ ਕਿਰਪਾ ਕੀਤੀ ਜੀ। ਹਾਂਜੀ,
ਪਹਿਰ ਤੀਸਰੇ ਸਹਿਜ ਸੁਚੇਤਾ,
ਮਹਾਰਾਜ ਕਹਿਣ ਲੱਗੇ ਰਤਨ ਰਾਏ ਨੂੰ ਆਖੋ ਸ਼ਸਤਰ ਬਸਤਰ ਪਾ ਕੇ ਸੁਚੇਤ ਹੋ ਕੇ ਦਿਨ ਦੇ ਤੀਜੇ ਪਹਿਰ ਆਇਓ। ਕਹਿਣ ਲੱਗੇ ਦਿਨ ਦੇ ਤੀਜੇ ਪਹਿਰ ਇਹ ਉਸ ਸਮੇਂ ਆਏ, ਦੁਪਹਿਰ ਢਲ ਰਹੀ ਹੁੰਦੀ ਸਾਧ ਸੰਗਤ ਜੀ ਉਸ ਸਮੇਂ, ਅਤੇ ਚੌਥੇ ਪਹਿਰ ਤਾਂ ਫਿਰ ਪੂਰੀ ਢਲ ਕੇ ਅਤੇ ਸ਼ਾਮ ਆਰੰਭ ਹੋ ਜਾਂਦੀ ਹੈ ਜੀ। ਹਾਂਜੀ, ਇਹ ਸਮਾਂ ਦਿਨ ਦਾ ਤੀਸਰਾ ਪਹਿਰ ਹੈ ਨਾ ਜਿਹੜਾ ਜੀ ਇਹ ਲਗਭਗ ਜੇ ਆਪਾਂ ਗੱਲ ਕਰੀਏ ਤੇ 4 ਵਜੇ ਦੇ ਨੇੜੇ ਤੇੜੇ ਦਾ ਸਮਾਂ ਹੁੰਦਾ ਸੀ। ਮਹਾਰਾਜ ਕਹਿਣ ਲੱਗੇ ਰਾਜੇ ਦੇ ਪੁੱਤ ਨੂੰ ਆਖੋ ਸੁਚੇਤ ਹੋ ਕੇ ਸਾਵਧਾਨ ਹੋ ਕੇ ਦਿਨ ਦੇ ਤੀਸਰੇ ਪਹਿਰ ਜਿਹੜਾ ਦੀਵਾਨ ਸੱਜਦਾ ਉਹਦੇ ਵਿੱਚ ਆਵੇ ਉਹ ਜੀ। ਹਾਂਜੀ
ਬੈਠੇ ਦਰਸ਼ਨ ਦੈਬੇ ਹੇਤਾ
ਅਸੀਂ ਉਦੋਂ ਆਵਾਂਗੇ ਤੇ ਰਾਜੇ ਦਾ ਪੁੱਤ ਉਦੋਂ ਸਾਡੇ ਦਰਸ਼ਨ ਕਰ ਲਵੇ ਸੰਗਤ ਦੇ ਦਰਸ਼ਨ ਕਰ ਲਵੇ। ਹਾਂਜੀ
ਮਿਲੋ ਆਨ ਕਰ ਪੁਰੋ ਭਿਲਾਖਾ
ਤੇ ਮਹਾਰਾਜ ਕਹਿਣ ਲੱਗੇ ਉਹਨੂੰ ਆਖੋ ਦਿਨ ਦੇ ਤੀਸਰੇ ਪਹਿਰ ਆਵੇ ਤੇ ਦਰਸ਼ਨ ਕਰਕੇ ਆਪਣੀ ਅਭਿਲਾਖਾ ਪੂਰੀ ਕਰ ਲਵੇ ਉਹ। ਹਾਂਜੀ
ਸੁਧਰੇ ਜਨਮ ਭਾਉ ਅਸਰਾਖਾ
ਤੇ ਗੱਜ ਕੇ ਸਾਰੀ ਸੰਗਤ ਆਖੋ ਵਾਹਿਗੁਰੂ। ਸਾਧ ਸੰਗਤ ਰਤਨ ਰਾਏ ਤੇ ਬੜੇ ਚੰਗੇ ਭਾਗ ਨੇ। ਕਿਉਂ? ਰਤਨ ਰਾਏ ਅਜੇ ਆਨੰਦਪੁਰ ਸਾਹਿਬ ਪਹੁੰਚਿਆ ਤੇ ਮਹਾਰਾਜ ਦੀ ਹਾਜ਼ਰੀ ਵਿੱਚ ਨਹੀਂ ਆਇਆ ਜੀ, ਪਰ ਮਹਾਰਾਜ ਨੂੰ ਉਹਦੇ ਅੰਦਰ ਦਾ ਪਿਆਰ ਪਤਾ ਵੀ ਰਤਨ ਰਾਏ ਬੜਾ ਪਿਆਰ ਰੱਖ ਕੇ ਸਾਡੇ ਕੋਲ ਆਇਆ ਤੇ ਜਿਹੜਾ ਉਹਨੇ ਸੇਵਕ ਭੇਜਿਆ ਸੀ ਨਾ ਜੀ ਆਪਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਰਤਨ ਰਾਏ ਨੂੰ ਆਖੋ ਜਿਹੜੀ ਭਾਵਨਾ ਤੇ ਪ੍ਰੇਮ ਰੱਖ ਕੇ ਉਹ ਆਇਆ ਉਹਦਾ ਜਨਮ ਸਫਲਾ ਹੋ ਜਾਏਗਾ। ਕਹਿਣ ਲੱਗੇ ਅਜੇ ਪਹੁੰਚਿਆ ਨਹੀਂ ਤੇ ਰਤਨ ਰਾਏ ਜੀ। ਹਾਂਜੀ ਅਜੇ ਰਤਨ ਰਾਏ ਆਪਣੇ ਤੰਬੂ 'ਚ ਬੈਠਾ ਹੈ ਜੀ। ਇਹਦਾ ਮਤਲਬ ਉਹਦੇ 'ਤੇ ਧੁਰੋਂ ਰੱਬ ਦੀ ਕੋਈ ਕਿਰਪਾ ਕੋਈ ਬਖਸ਼ਿਸ਼ ਸੀਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਧਰੈ ਜਨਮ ਭਾਉ ਅਸਰਾਖਾ ਜਾ ਕੇ ਉਹਨੂੰ ਦੱਸ ਦਿਓ ਜਿਹੋ ਜੀ ਭਾਵਨਾ ਸਤਿਕਾਰ ਪ੍ਰੇਮ ਰਤਨ ਰਾਏ ਲੈ ਕੇ ਆਇਆ। ਕਹਿਣ ਲੱਗੇ ਉਹਦਾ ਜਨਮ ਸੁਧਰ ਜਾਏਗਾ ਭਾਵ ਸਫਲਾ ਹੋ ਜਾਏਗਾ ਉਹਦਾ ਜਨਮ ਜੀ। ਲਓ ਗੁਰੂ ਸਾਹਿਬ ਦੀ ਅਜੇ ਹਾਜ਼ਰੀ 'ਚ ਨਹੀਂ ਪਹੁੰਚਿਆ, ਹਾਜ਼ਰੀ 'ਚ ਪਹੁੰਚਣ ਤੋਂ ਪਹਿਲਾਂ ਹੀ ਬਖਸ਼ਿਸ਼ਾਂ ਵਰਤਣੀਆਂ ਸ਼ੁਰੂ ਹੋ ਗਈਆਂ ਜੀ ਸੰਗਤ ਦੀ। ਕਈਆਂ ਦੇ ਭਾਗ ਇਸ ਤਰ੍ਹਾਂ ਦੇ ਹੁੰਦੇ, ਉਹਨਾਂ ਦਾ ਆਉਣ ਜਾਣ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਸਾਧ ਸੰਗਤ ਜੀ। ਹਾਂਜੀ
ਗਇਓ ਸਿਵਰ ਮੈਂ ਨ੍ਰਿਪਟ ਸੁਣਾਇਓ
ਤੇ ਜਾ ਕੇ ਉਹ ਬੰਦਾ ਛੇਤੀ ਗਿਆ ਤੇ 12 ਸਾਲਾਂ ਦੀ ਉਮਰ ਰਤਨ ਰਾਏ ਦੀ ਆਪਣੇ ਤੰਬੂ 'ਚ ਬੈਠਾ ਹੈ ਜੀ। ਕਿਹੜਾ ਵੇਲਾ ਹੋਵੇ ਤੇ ਮੈਨੂੰ ਮਹਾਰਾਜ ਦਾ ਹੁਕਮ ਮਿਲੇ ਤੇ ਜਾ ਕੇ ਉਹਦੇ ਸੇਵਕ ਨੇ ਰਤਨ ਰਾਏ ਨੂੰ ਖਬਰ ਸੁਣਾਈ ਇਹ ਵਾਲੀ। ਹਾਂਜੀ
ਹਰਖਤ ਮੁਖ ਪੰਕਜ ਬਿਕਸਾਇਓ
ਤੇ ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਖਬਰ ਦੱਸਣ ਵਾਲੇ ਨੇ ਦੱਸਿਆ ਰਤਨ ਰਾਏ ਨੂੰ। ਕਹਿਣ ਲੱਗਾ ਰਾਜਾ ਜੀ ਬੜੇ ਖੁਸ਼ ਨੇ ਮਹਾਰਾਜ ਤੁਹਾਡੇ ਤੇ, ਬੜੇ ਖੁਸ਼ ਨੇ। ਅਜੇ ਤੁਸੀਂ ਉਹਨਾਂ ਦੇ ਕੋਲ ਪਹੁੰਚੇ ਨਹੀਂ, ਪਰ ਮਹਾਰਾਜ ਨੇ ਪਹਿਲਾਂ ਹੀ ਬਚਨ ਕਰਤਾ ਵੀ ਜੇ ਇਹੋ ਜਿਹਾ ਪ੍ਰੇਮ ਰੱਖੋਗੇ ਤੇ ਤੁਹਾਡਾ ਜਨਮ ਸਫਲਾ ਹੋ ਜਾਏਗਾ ਜੀ। ਜਨਮ ਸਫਲਾ ਕਰਨਾ ਕਿਤੇ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਜੀ, ਇਹ ਕੋਈ ਛੋਟੀ ਖੇਡ ਨਹੀਂ ਹੈਗੀ ਵੀ ਜਨਮ ਸਫਲਾ ਹੋ ਜਾਏਗਾ ਜੀ। ਪਰ ਮਹਾਰਾਜ ਜਿੱਥੇ ਬਚਨ ਕਰਦੇ ਨੇ ਉੱਥੇ ਹੋ ਜਾਂਦਾ ਜੀ। ਹਾਂਜੀ
ਕਰਿਓ ਹੁਕਮ ਹਾਥੀ ਸ਼ਿੰਗਾਰੋ।
ਰਾਜਾ ਰਤਨ ਰਾਏ ਬਹੁਤ ਖੁਸ਼ ਹੋਇਆ ਜੀ, ਬਹੁਤ ਖੁਸ਼ ਹੋਇਆ ਤੇ ਉਹਨੇ ਉਸੇ ਵੇਲੇ ਹੁਕਮ ਕੀਤਾ। ਕਹਿਣ ਲੱਗਾ ਪ੍ਰਸਾਦੀ ਹਾਥੀ ਨੂੰ ਤਿਆਰ ਕਰੋ। ਕਹਿਣ ਲੱਗਾ ਹਾਥੀ ਤਿਆਰ ਕਰੋ, ਉਹਨੂੰ ਮਹਾਰਾਜ ਦੇ ਕੋਲ ਲੈ ਕੇ ਚੱਲੀਏ। ਹਾਂਜੀ
ਜਲ ਤੇ ਮਲ ਕਰ ਰੰਗ ਨਿਕਾਰੋ
ਤੇ ਐ ਜਲ ਤੇ ਮਲ ਕਰ ਰੰਗ ਨਿਕਾਰ ਹੋ। ਕਹਿਣ ਲੱਗੇ ਨਵਾ ਨਵਾ ਕੇ ਕਹਿਣ ਲੱਗੇ ਹਾਥੀ ਦਾ ਰੰਗ ਕੱਢ ਦਿਓ ਇੱਕ ਵਾਰੀ ਫੜ ਕੇ ਜੀ, ਭਾਵ ਉਹਨੂੰ ਐ ਉਹਦੀ ਮੈਲ ਦੂਰ ਕਰ ਦਿਓ। ਹਾਥੀ ਦੇ ਵੇਖੋ ਚੰਗੇ ਭਾਗ ਹੋਣਗੇ ਜੀ ਕੋਈ ਨੀ, ਹੈ ਹਾਥੀ ਨੂੰ ਐ ਨਵਾ ਧਵਾ ਦਿਓ, ਉਹਦੀ ਮੈਲ ਦੂਰ ਕਰ ਦਿਓ। ਅੱਜ ਉਹਨੇ ਪਾਤਸ਼ਾਹ ਦੇ ਕੋਲ ਜਾਣਾ, ਪਾਤਸ਼ਾਹ ਦੇ ਕੋਲ। ਸਾਧ ਸੰਗਤ ਹਾਥੀ ਬੋਲ ਕੇ ਨਹੀਂ ਕਿਸੇ ਨੂੰ ਦੱਸ ਸਕਦਾ, ਪਰ ਸੱਚ ਪੁੱਛੋ ਇਹ ਮੇਰੇ ਅੰਦਰ ਦੀ ਭਾਵਨਾ ਹੈ। ਹਾਥੀ ਦੇ ਵਿੱਚ ਜਿਹੜੀ ਰੂਹ ਹੈ ਨਾ ਉਹ ਕਿਤੇ ਵਿਛੜੀ ਹੋਏਗੀ ਕਿਸੇ ਜਨਮ ਦੀ। ਅੱਜ ਉਹਨੂੰ ਮੌਕਾ ਮਿਲਿਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਹੁੰਚਣ ਦਾ ਜੀ। ਹਾਂਜੀ ਉਹ ਜਿਹੜੀ ਵਿਛਲੀ ਰੂਹ ਹੈ ਨਾ ਹਾਥੀ ਦੀ ਵੀ ਬੜੀ ਖੁਸ਼ ਹੈਗੀ ਹੈ ਜੀ। ਹਾਂਜੀ ਰਤਨ ਰਾਏ ਕਹਿਣ ਲੱਗਾ ਹਾਥੀ ਨੂੰ ਮਲ ਮਲ ਕੇ ਨਵਾਓ। ਕਹਿਣ ਲੱਗਾ ਹਾਂਜੀ
ਜ਼ਰੀਦਾਰ ਬਰ ਮਖਮਲ ਝੂਲ ਲੱਗੇ ਬ੍ਰਿੰਦ ਜਾ ਬੂਨਦ ਫੂਲ।
ਤੇ ਜਿਵੇਂ ਘੋੜੇ ਦੀ ਕਾਠੀ ਹੁੰਦੀ ਹੈ ਨਾ ਜੀ, ਉਵੇਂ ਹਾਥੀ ਦੇ ਉੱਤੇ ਵੀ ਇੱਕ ਵਿਛਾਈ ਵਿਛਾਈ ਜਾਂਦੀ ਹੈ ਜੀ। ਕਹਿਣ ਲੱਗਾ ਸੋਨੇ ਦੀ ਕਢਾਈ ਵਾਲੀ ਵਿਛਾਈ ਉਹਦੇ ਤੇ ਵਿਛਾਓ ਹਾਥੀ ਦੇ ਉੱਤੇ, ਉਹਦੀ ਪਿੱਠ ਤੇ ਸਾਰਾ ਸ਼ਿੰਗਾਰ ਕਰੋ ਚੰਗੀ ਤਰ੍ਹਾਂ।
ਹਾਂਜੀ, ਸਿਰ ਪਰ ਝਾਲਰ ਝਲਕਤ ਜ਼ਰੀ,
ਤੇ ਤੁਸੀਂ ਵੇਖਿਓ ਕਿਤੇ ਹਾਥੀ ਨੂੰ ਤਿਆਰ ਹੋਇਆ ਨੂੰ ਵੇਖਿਓ, ਹੋ ਸਕਦਾ ਤੁਹਾਡੇ ਚੋਂ ਕਿਸੇ ਨੇ ਹਾਥੀ ਤਿਆਰ ਹੋਇਆ ਵੇਖਿਆ ਹੋਵੇ ਜੀ, ਗੱਜ ਕੇ ਆਖੋ ਵਾਹਿਗੁਰੂ। ਉਹ ਤਾਂ ਹਾਥੀ ਵੇਖਣਾ ਹੋਰ ਹੈ, ਤੇ ਅੱਜ ਜਦੋਂ ਨਗਰ ਕੀਰਤਨ ਵਿੱਚ ਹਾਥੀ ਨੂੰ ਤਿਆਰ ਸ਼ਿਆਰ ਕਰਕੇ ਲੈ ਕੇ ਆਉਂਦੇ, ਉਹ ਵੇਖਣਾ ਹੋਰ ਹੁੰਦਾ ਹੈ ਜੀ। ਰਤਨ ਰਾਏ ਕਹਿਣ ਲੱਗਾ ਹਾਥੀ ਨੂੰ ਤਿਆਰ ਕਰਕੇ ਲੈ ਕੇ ਜਾਣਾ, ਆਪਾਂ ਕਹਿਣ ਲੱਗਾ, ਤੇ ਉਹਦੇ ਮੱਥੇ ਤੇ ਸਿਰ ਵਾਲੇ ਪਾਸੇ ਨਾ ਬੜੀ ਸੋਹਣੀ ਝਾਲਰ ਲਾਈ ਗਈ ਜੀ। ਹਾਂਜੀ,
ਕਿਤ ਕਿਤ ਲਰਕਤ ਮੁਕਤਲ ਲੱਗੀ,
ਤੇ ਮੋਤੀਆਂ ਦੀਆਂ ਲੜੀਆਂ ਹਾਥੀ ਦੇ ਆਲੇ ਦੁਆਲੇ ਲਟਕਾਈਆਂ ਗਈਆਂ ਜੀ। ਹਾਂਜੀ, ਵੇਖ ਲਓ ਹਾਥੀ ਅਜੇ ਮਹਾਰਾਜ ਦੀ ਹਾਜ਼ਰੀ 'ਚ ਪਹੁੰਚਿਆ ਨਹੀਂ, ਤੇ ਸਤਿਕਾਰ ਉਹਦਾ ਪਹਿਲਾਂ ਹੀ ਹੋਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਮੋਤੀਆਂ ਦੀਆਂ ਲੜੀਆਂ ਹਾਥੀ ਦੇ ਆਲੇ ਦੁਆਲੇ ਸਜਾਈਆਂ ਗਈਆਂ ਜੀ। ਹਾਂਜੀ,
ਉਗਰਿਓ ਭਾਲ ਸੁਪੈਦਾ ਭੱਲੇ,
ਉਹ ਜਿਹੜਾ ਮੱਥਾ ਉਹਦਾ ਚਿੱਟਾ ਸੀਗਾ ਜੀ, ਮਲ ਮਲ ਕੇ ਸਾਫ਼ ਕੀਤਾ ਗਿਆ ਜੀ। ਐਂ ਹਾਥੀ ਦਾ ਚਿੱਟਾ ਮੱਥਾ ਚਮਕ ਰਿਹਾ ਹੈ ਜੀ ਉਸ ਸਮੇਂ। ਹਾਂਜੀ,
ਸ਼ਾਮ ਵਰਨ ਸਭ ਤਨ ਪਰ ਮੱਲੇ,
ਬਾਕੀ ਸਾਰਾ ਸਰੀਰ ਕਾਲੇ ਰੰਗ ਦਾ, ਮੱਥਾ ਤੇ ਉਹ ਜੜੀ ਵਿੱਚ ਚਿੱਟੀ ਧਾਰਾ, ਉਹਨੂੰ ਵੀ ਚੰਗੀ ਤਰ੍ਹਾਂ ਚਮਕਾਇਆ ਗਿਆ। ਸੰਗਤ ਜੀ, ਹਾਥੀ ਨੂੰ ਨਵਾਉਣ ਧਿਆਉਣ ਦੇ ਤੇ ਤਿਆਰ ਕਰਾਉਣ ਦੇ, ਪਰ ਹਾਥੀ ਦੀ ਅੰਦਰਲੀ ਰੂਹ ਬੜੀ ਖੁਸ਼ ਹੋ ਰਹੀ ਹੈ ਜੀ। ਕਿਉਂ? ਉਹਨੂੰ ਪਤਾ ਮੈਂ ਆਪਣੇ ਮਾਲਕ ਕੋਲ ਪਹੁੰਚ ਜਾਣਾ, ਆਪਣੇ ਸਾਹਿਬ ਕੋਲ ਪਹੁੰਚ ਜਾਣਾ, ਆਪਣੇ ਪ੍ਰੀਤਮ ਕੋਲ ਪਹੁੰਚ ਜਾਣਾ। ਹਾਂਜੀ,
ਜਸ ਕਦ ਤਸ ਹੀ ਦਸਨ ਸੁਹਾਏ,
ਹਾਂਜੀ,
ਹਟਕ ਚੂੜੇ ਰੂੜ ਚੜਾਏ,
ਤੇ ਗੱਜ ਕੇ ਆਖੋ ਵਾਹਿਗੁਰੂ। ਦੋ ਸੋਹਣੇ ਚੂੜੇ, ਹਾਂਜੀ, ਹਾਥੀ ਦੇ ਦੰਦ ਦੇ ਵਿੱਚ ਲਾਏ ਗਏ ਜੀ, ਭਾਵ ਉਹਦੇ ਦੰਦਾਂ ਨੂੰ ਵੀ ਸ਼ਿੰਗਾਰਿਆ ਗਿਆ ਜੀ। ਹਰ ਪ੍ਰਕਾਰ ਨਾਲ ਰਤਨ ਰਾਏ ਬੜੀ ਤਿਆਰੀ ਕਰਵਾ ਰਿਹਾ ਜੀ। ਹਾਂਜੀ,
ਚਾਂਦੀ ਕੇ ਸਿੰਖਲ ਕਢਵਾਏ,
ਉਹ ਜਿਹੜੇ ਸੰਗਲ ਹਾਥੀ ਨੂੰ ਪਾਉਣੇ ਹੁੰਦੇ ਜੀ, ਤੇ ਵੇਖੋ ਰਤਨ ਰਾਏ ਦੀ ਸਮੱਤ ਜੀ, ਕਮਾਲ ਹੋਏਗਾ ਰਤਨ ਰਾਏ ਦਾ ਦਿਮਾਗ ਜੀ, ਕਿੰਨੀ ਉਹਨੂੰ ਸਮੱਤ ਹੋਏਗੀ। ਸੰਗਲੀਆਂ ਵੀ ਉਹਨੇ ਚਾਂਦੀ ਦੀਆਂ ਬਣਵਾਈਆਂ ਹੈਗੀਆਂ ਜੀ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਾਣਾ ਜੀ। ਹਾਂਜੀ, ਹਾਥੀ ਦੇ ਸੰਗਲ ਚਾਂਦੀ ਦੇ ਬਣਵਾਏ ਨੇ ਜੀ ਰਤਨ ਰਾਏ ਨੇ। ਹਾਂਜੀ,
ਚਾਰ ਪਗਨ ਮੈਂ ਰਹੇ ਸੁਹਾਏ,
ਜਿਹੜੇ ਚਾਰ ਪੈਰਾਂ ਦੇ ਵਿੱਚ ਆਸੇ ਪਾਸੇ ਸ਼ੋਭ ਰਹੇ ਨੇ। ਹਾਂਜੀ,
ਤਿਮ ਹੀ ਕਰੇ ਤੁਰੰਗਨ ਤਿਆਰੇ, ਜ਼ਰੇ ਜ਼ੀਨ ਜ਼ਾ ਬੂਨਦ ਡਾਰੇ,
ਇਸੇ ਤਰ੍ਹਾਂ ਉਹਨੇ ਘੋੜੇ ਤਿਆਰ ਕਰਵਾਏ ਜੀ, ਵੀ ਸ਼ਾਮ ਨੂੰ ਤੀਜੇ ਪਹਿਰ ਦੇ ਦੀਵਾਨ ਵਿੱਚ ਮਹਾਰਾਜ ਦੇ ਕੋਲ ਪਹੁੰਚਣਾ ਤੇ ਸਭ ਵਸਤੂਆਂ ਤਿਆਰ ਕਰਾ ਰਿਹਾ ਜੀ ਉਹ। ਹਾਂਜੀ,
ਸ਼ਸਤਰ ਪੰਚਕਲ ਚੌਂਕੀ ਚਾਰੂ,
ਪੰਚਕਲਾ ਸ਼ਸਤਰ ਚੰਦਨ ਦੀ ਚੌਂਕੀ ਸਾਰਾ ਕੁਝ ਉਹ ਤਿਆਰ ਕਰਵਾ ਰਿਹਾ, ਛੇਤੀ ਛੇਤੀ ਲੈ ਕੇ ਉੱਥੇ ਪਹਿਲਾਂ ਹੀ ਖਲੋ ਜੀਏ ਜਾ ਕੇ। ਹਾਂਜੀ,
ਜਾਮ ਕਟੋਰਾ ਸ਼ੁਭ ਦੁੱਤਵਾਰੂ,
ਵੱਡਾ ਪਿਆਲਾ ਮਹਾਰਾਜ ਵਾਸਤੇ ਆਪਣੇ ਹੱਥ ਵਿੱਚ ਫੜ ਕੇ ਦੂਜੇ ਬੰਦੇ ਨੂੰ ਫੜਾਇਆ, ਇਹ ਵੀ ਮਹਾਰਾਜ ਨੂੰ ਭੇਟਾ ਕਰਨਾ ਆਪਾਂ। ਹਾਂਜੀ,
ਕੰਕਣ ਕੰਚਨ ਬਜਰ ਜਰਾਏ,
ਦੋ ਮਹਾਰਾਜ ਵਾਸਤੇ ਕੜੇ ਸੋਨੇ ਦੇ ਲਏ ਉਹਨੇ ਜੀ, ਜਿਹਦੇ ਵਿੱਚ ਹੀਰੇ ਜੜੇ ਹੋਏ ਸੀਗੇ ਜੀ। ਹਾਂਜੀ, ਇਹ ਵਸਤੂਆਂ ਉਸ ਸਮੇਂ ਪਾਈਆਂ ਜਾਂਦੀਆਂ ਸੀਗੀਆਂ ਜੀ। ਹਾਂਜੀ,
ਬਹੁ ਬਨਾਵ ਕੋ ਸ਼ਸਤਰ ਬਣਾਏ,
ਹਾਂਜੀ,
ਤਿਆਰ ਕਰੇ ਇਤਿਆਦਕ ਅਕੋਰ।
ਇਸ ਤਰੀਕੇ ਨਾਲ ਰਤਨ ਰਾਏ ਜੀ ਨੇ ਤੀਜਾ ਪੈਰ ਚੜਨ ਤੋਂ ਪਹਿਲਾਂ ਪਹਿਲਾਂ ਹਾਥੀ ਘੋੜੇ ਬਸਤਰ ਸ਼ਸਤਰ ਸਾਰਾ ਕੁਝ ਪਹਿਲਾਂ ਤਿਆਰ ਕਰਵਾ ਲਿਆ ਜੀ। ਹਾਂਜੀ,
ਅਰਪਣ ਸ਼੍ਰੀ ਗੁਰੂ ਹਿਤ ਕਰ ਜੋਰ, ਵਸਤਰ ਵਿਭੂਖਣ ਮੋਲ ਕਨੇਰੇ, ਪਹਿਰਨ ਤਿੰਨ ਸਤਿਗੁਰ ਤਿਸ ਬੇਰੇ।
ਹੁਣ ਗੱਜ ਕੇ ਆਖੋ ਇੱਕ ਵਾਰੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਉਧਰੋਂ ਰਤਨ ਰਾਏ ਨੇ ਤਿਆਰੀ ਕਰ ਲਈ, ਇਧਰੋਂ ਧੰਨ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਤਿਆਰ ਹੋ ਗਏ ਜੀ। ਮਹਾਰਾਜ ਨੇ ਵੀ ਚੋਲਾ ਆਪਣੇ ਤਨ ਤੇ ਸਜਾ ਲਿਆ, ਸੱਚੇ ਪਾਤਸ਼ਾਹ ਨੇ ਸੰਗਤ ਵਿੱਚ ਆਉਣ ਵਾਸਤੇ। ਹਾਂਜੀ,
ਸਚਿਵ ਸੈਨ ਸਭ ਹੂੰ ਸ਼ੁਭ ਬਨੇ,
ਹਾਂਜੀ,
ਸ਼ਸਤਰ ਬਸਤਰ ਧਰ ਜੋ ਮੁੱਲ ਘਨੇ।
ਇਧਰੋਂ ਗੁਰੂ ਕੇ ਸਿੱਖ ਤਿਆਰ ਹੋ ਰਹੇ ਨੇ, ਉਧਰੋਂ ਰਾਜੇ ਰਤਨ ਰਾਏ ਦੇ ਵਜ਼ੀਰ ਤਿਆਰ ਹੋ ਰਹੇ ਨੇ ਜੀ। ਹਾਂਜੀ,
ਹਿਮ ਤਿਆਰੀ ਕਰਤੇ ਸਭ ਰੀਤ,
ਇਸ ਤਰੀਕੇ ਦੇ ਨਾਲ ਦੋਹੀ ਪਾਸੇ ਪੂਰੀ ਤਿਆਰੀ ਹੋ ਗਈ ਜੀ, ਦੋਵੇਂ ਪਾਸੇ ਜੀ। ਹਾਂਜੀ,
ਤੀਨ ਪਹਿਰ ਗਏ ਬਾਸੁਰ ਬੀਤ,
ਪਾਗਾਂ ਵਾਲਾ ਸਮਾਂ ਆ ਗਿਆ, ਦਰਸ਼ਨ ਕਰਨ ਵਾਲਾ ਸਮਾਂ ਆ ਗਿਆ, ਜਿਹਦਾ ਰਤਨ ਰਾਏ ਬੜਾ ਹੀ ਇੰਤਜ਼ਾਰ ਕਰ ਰਿਹਾ ਸੀ। ਸਾਧ ਸੰਗਤ, ਦਿਨ ਦਾ ਤੀਜਾ ਪਹਿਰ ਆ ਗਿਆ ਜੀ, ਤੀਜਾ ਪੈਰ ਆ ਗਿਆ, ਉਹ ਵੇਲਾ ਆ ਗਿਆ ਜਦੋਂ ਮਹਾਰਾਜ ਦੇ ਦਰਸ਼ਨ ਹੋਣੇ ਜੀ। ਧੰਨ ਸੋ ਵੇਲਾ ਜਿਤ
ਦਰਸ਼ਨ ਕਰਨਾ, ਦਰਸ਼ਨ ਕਰਨਾ,
ਧੰਨ ਸੋ ਵੇਲਾ ਜਿਤ
ਦਰਸ਼ਨ ਕਰਨਾ, ਦਰਸ਼ਨ ਕਰਨਾ।
ਤੀਨ ਪਹਿਰ ਗਇਓ ਬਾਸੁਰ ਬੀਤ, ਤਿੰਨਾ ਤੀਜੇ ਪਹਿਰ ਦਾ ਦੀਵਾਨ ਆਰੰਭ ਹੋ ਗਿਆ ਸਤਸੰਗਤ ਜੀ, ਤੀਜਾ ਪਹਿਰ ਬਤੀਤ ਹੋ ਗਿਆ ਤੇ ਦੀਵਾਨ ਜਿਹੜਾ ਸੀਗਾ ਉਹ ਆਰੰਭ ਹੋ ਗਿਆ ਜੀ। ਹਾਂਜੀ,
ਤਿਸ ਛਿਨ ਆਏ ਮੇਵੜਾ ਗਇਓ,
ਤੇ ਉਸੇ ਵੇਲੇ ਇੱਕ ਮੇਵੜਾ ਅਰਦਾਸੀਆ ਸਿੱਖ, ਹਾਂਜੀ,
ਭੂਪਤ ਸਾਥ ਭਾਖ ਤੋਂ ਭਇਓ,
ਉਹਨੇ ਜਾ ਕੇ ਰਾਜੇ ਨੂੰ ਦੱਸਿਆ,
ਸਭਾ ਵਿਖੇ ਭਾ ਗੁਰ ਅਗਵਾਨੂ,
ਕੀ ਦੱਸਿਆ ਰਾਜਾ ਜੀ? ਮਹਾਰਾਜ ਦਸਵੇਂ ਪਾਤਸ਼ਾਹ ਗਰੀਬ ਨਵਾਜ ਸੰਗਤ ਵਿੱਚ ਆ ਕੇ ਬੈਠ ਗਏ ਹਨ। ਹਾਂਜੀ,
ਸਿੱਖ ਉਡਗਨ ਬੈ ਸੱਸ ਗੁਣ ਭਵਨੂ,
ਸਿੱਖ ਗੁਰੂ ਸਾਹਿਬ ਜੀ ਦੇ ਲਾਗੇ ਬੈਠੇ, ਬੜੀ ਸੋਹਣੀ ਸਭਾ ਲੱਗੀ ਹੈ ਤੇ ਹੁਣ ਤੁਸੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋ ਜਾਓ। ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬੈਠ ਗਏ ਤੇ ਤੁਸੀਂ ਵੀ ਹੁਣ ਉੱਠੋ ਤੇ ਮਹਾਰਾਜ ਦੇ ਦਰਸ਼ਨ ਕਰੋ। ਰਤਨ ਰਾਏ,
ਰਤਨ ਰਾਏ ਸੁਣ ਹਰਖਤ ਭਇਓ,
ਰਤਨ ਰਾਏ ਗੱਲ ਸੁਣ ਕੇ ਬੜਾ ਖੁਸ਼ ਹੋਇਆ ਜੀ। ਹੁਣ 12 ਸਾਲਾਂ ਦੀ ਉਹਦੀ ਉਮਰ ਹੈ, ਇਹ ਗੱਲਾਂ ਉਹਨੂੰ ਕਿੱਥੋਂ ਪਤਾ ਲੱਗ ਰਹੀਆਂ ਜੀ ਸਾਰੀਆਂ? ਇਹ ਸਭ ਪੂਰਬਲੀ ਕਮਾਈ ਦਾ ਚੱਕਰ ਹੈਗਾ ਜੀ। ਰਤਨ ਰਾਏ ਗੱਲ ਸੁਣ ਕੇ ਬੜਾ ਹੀ ਖੁਸ਼ ਹੋ ਗਿਆ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਵਿੱਚ ਸੱਜ ਗਏ ਨੇ ਤੇ ਮੈਨੂੰ ਦਰਸ਼ਨਾਂ ਦਾ ਹੁਕਮ ਹੋ ਗਿਆ ਜੀ। ਹਾਂਜੀ,
ਲੈ ਸਭ ਚੱਲੋ ਹੁਕਮ ਕਰ ਦਿਓ,
ਉਹਨੇ ਸਾਰਿਆਂ ਨੂੰ ਹੁਕਮ ਕਰਤਾ, ਹਾਥੀ ਘੋੜੇ ਸਾਰੇ ਤਿਆਰ ਕਰੋ ਭਾਈ, ਉਸ ਪਾਸੇ ਨੂੰ ਤੁਰੋ, ਆਪਾਂ ਮਹਾਰਾਜ ਦੇ ਦਰਸ਼ਨ ਕਰੀਏ ਜਾ ਕੇ। ਹਾਂਜੀ,
ਵਸਤ੍ਰ ਵਿਭੂਖਣ ਗਨ ਦੀ ਨਾਰ,
ਹਾਂਜੀ,
ਲੇਕਰ ਗਮਨੇ ਭਰ ਭਰ ਥਾਲ,
ਵਸਤ੍ਰ ਗਹਿਣੇ ਤੇ ਸੋਨੇ ਦੀਆਂ ਮੋਹਰਾਂ ਦੇ ਥਾਲ ਭਰ ਕੇ ਉਹਨੇ ਬੰਦੇ ਅੱਗੇ ਲਾ ਦਿੱਤੇ ਜੀ। ਹੈ ਸਾਰਾ ਕੁਝ ਪਹਿਲਾਂ ਪਹੁੰਚਾਓ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ।
ਹਾਂਜੀ, ਅਪਰ ਵਸਤ ਕਰ ਕਰੇ ਅਗਾਰੀ,
ਹਾਂਜੀ,
ਲਗਨ ਪਗਨ ਨ੍ਰਿਪ ਚੱਲਿਓ ਪਿਛਾਰੀ,
ਹੱਥ ਜੋੜੋ ਤੇ ਕਰੇ ਫਿਰ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ।
ਸਭ ਤੋਂ ਅੱਗੇ ਲਾਇਆ ਹਾਥੀ, ਹਾਂਜੀ, ਹਾਥੀ ਤੋਂ ਬਾਅਦ ਫਿਰ ਉਹਨੇ ਪਿੱਛੇ ਲਾਏ ਘੋੜੇ, ਘੋੜਿਆਂ ਤੋਂ ਬਾਅਦ ਪੰਚਕਲਾ ਸ਼ਸਤਰ ਵਾਲਾ ਜੀ, ਉਹ ਸ਼ਸਤਰ ਫੜ ਕੇ ਸਤਿਕਾਰ ਨਾਲ ਲੈ ਕੇ ਜਾ ਰਿਹਾ। ਉਹਦੇ ਤੋਂ ਬਾਅਦ ਪਿਆਲਾ ਲੈ ਕੇ ਜਾ ਰਹੇ ਜੀ, ਚੰਦਨ ਦੀ ਚੌਂਕੀ ਵਾਲਾ ਲੱਗ ਗਿਆ ਜੀ। ਹਾਂਜੀ, ਫਿਰ ਗਹਿਣਿਆਂ ਵਾਲਾ, ਸੋਨੇ ਦੀਆਂ ਮੋਹਰਾਂ ਵਾਲਾ, ਵਸਤਰਾਂ ਵਾਲੇ ਸਾਰੇ ਲਾਈਨ 'ਚ ਲੱਗੇ ਜਾ ਰਹੇ ਤੇ ਰਾਜੇ ਦੀ ਨਿਮਰਤਾ ਵੇਖੋ, ਰਾਜਾ ਨੰਗੇ ਪੈਰ ਸਾਰਿਆਂ ਦੇ ਪਿੱਛੇ ਪਿੱਛੇ ਆ ਰਿਹਾ ਹੈ ਜੀ। ਰਤਨ ਰਾਏ, ਕਮਾਲ ਦੀ ਗੱਲ ਹੈ ਸੰਗਤ ਜੀ, ਮੈਂ ਫਿਰ ਬੇਨਤੀ ਕਰ ਰਿਹਾ, 12 ਸਾਲਾਂ ਦੀ ਉਮਰ ਵਿੱਚ ਇੰਨੀ ਸਿਆਣਪ ਬਿਨਾਂ ਕਮਾਈ ਤੋਂ ਨਹੀਂ ਆ ਸਕਦੀ ਜੀ। ਹਾਂਜੀ, ਅਤੇ ਆਪਾਂ ਜਿੰਨਾ ਚਿਰ ਮੋਹਰੀ ਨਾ ਲੱਗੀ ਹੈ ਆਨੰਦ ਹੀ ਨਹੀਂ ਬਣਦਾ ਜੀ, ਸੱਚੀ ਗੱਲ ਹੈ ਜੀ। ਹਾਂਜੀ, ਰਤਨ ਰਾਏ ਸਾਰਿਆਂ ਦੇ ਪਿੱਛੇ ਆ ਰਿਹਾ ਜੀ, ਸਭ ਦੇ ਪਿੱਛੇ ਜੀ। ਹਾਂਜੀ, ਸਾਰੀਆਂ ਵਸਤੂਆਂ ਪਦਾਰਥ ਹਰ ਕੋਈ ਉਹਨੇ ਅੱਗੇ ਲਾਇਆ ਤੇ ਆਪ ਰਤਨ ਰਾਏ ਪਿੱਛੇ ਪਿੱਛੇ ਆ ਰਿਹਾ ਤੇ ਰਤਨ ਰਾਏ ਨੇ ਆਪਣੇ ਪੈਰਾਂ ਦਾ ਜੋੜਾ ਲਾ ਲਿਆ ਤੇ ਨੰਗੇ ਪੈਰ ਆ ਰਿਹਾ ਹੈ ਜੀ। ਕਿਉਂ ਨਾ ਇੰਨੀ ਸਮਤ ਹੋਵੇ, ਜਨਮ ਤੋਂ ਪਹਿਲਾਂ ਤੇ ਗੁਰੂ ਸਾਹਿਬ ਨੇ ਬਚਨ ਕਰਤਾ ਵੀ ਇਹਦੇ ਸਿਰ ਤੇ ਸਾਡੀ ਮੋਹਰ ਹੋਏਗੀ ਜੀ, ਇਹ ਗੁਰੂ ਦੀ ਮੋਹਰ ਵਾਲਾ ਹੈਗਾ ਜੀ, ਇਹ ਆਮ ਨਹੀਂ ਹੈਗਾ ਜੀ। ਹਾਂਜੀ,
ਸਚਿਵ ਸੁਪਟ ਨਿਜ ਸਾਥ ਮਿਲਾਏ,
ਹਾਂਜੀ,
ਗਮਨੇ ਮਾਨਵ ਹੈ ਸਮੰਦਾਏ,
ਤੇ ਬੜਾ ਵੱਡਾ ਕਾਫਲਾ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆ ਰਿਹਾ, ਸਭ ਤੋਂ ਪਿੱਛੇ ਰਾਜਾ ਰਤਨ ਰਾਏ ਆ ਰਿਹਾ ਜੀ, ਰਾਜਾ ਹੀ ਹੈ ਜੀ ਇੱਕ ਸਭ ਦਾ ਉਹ। ਹਾਂਜੀ,
ਪੌਰ ਸਭਾ ਕੋ ਤਹਿ ਚੱਲ ਆਇਓ,
ਸਾਧ ਸੰਗਤ ਸਭ ਪਦਾਰਥ, ਹਾਥੀ ਇੱਕ ਬੰਨੇ ਲੱਗ ਗਏ, ਘੋੜੇ ਇੱਕ ਬੰਨੇ, ਪੰਚਕਲਾ ਸ਼ਸਤਰ, ਚੰਦਨ ਦੀ ਚੌਂਕੀ, ਪਿਆਲਾ, ਕੜੇ, ਗਹਿਣੇ, ਅਸ਼ਰਫੀਆਂ, ਕੱਪੜੇ, ਇਹ ਸਾਰਾ ਕੁਝ ਮਹਾਰਾਜ ਦੇ ਹਜ਼ੂਰ ਅੱਗੇ ਜਾ ਕੇ ਧਰਨ ਲੱਗ ਪਏ ਜੀ ਉਹਦੇ ਬੰਦੇ ਜੀ। ਹਾਂਜੀ,
ਹੱਥ ਜੋਰ ਕਰ ਸੀਸ ਨਿਵਾਇਓ,
ਤੇ ਸਾਰਿਆਂ ਦੇ ਪਿੱਛੇ ਰਤਨ ਰਾਏ ਆ ਰਿਹਾ, 12 ਸਾਲਾਂ ਦੀ ਉਮਰ, ਵਧੀਆ ਉਹਨੇ ਕੱਪੜੇ ਪਾਏ ਤੇ ਜਦੋਂ ਐ ਦਰਸ਼ਨੀ ਦਰਵਾਜ਼ੇ ਦੇ ਅੱਗੇ ਆਇਆ ਨਾ ਜੀ, ਤੇ ਰਤਨ ਰਾਏ ਨੇ ਪਹਿਲਾਂ ਹੱਥ ਜੋੜ ਕੇ ਉੱਥੇ ਸਿਰ ਨਵਾਇਆ ਜੀ ਪਹਿਲਾਂ ਜੀ। ਅੰਦਰ ਮਹਾਰਾਜ ਬੈਠੇ ਦਰਸ਼ਨ ਹੋ ਰਹੇ ਉਹਨੂੰ, ਉਹਨੇ ਪਹਿਲਾਂ ਹੱਥ ਜੋੜ ਕੇ ਸਿਰ ਨਵਾਇਆ ਜੀ, ਇਹ ਗੱਲਾਂ ਦੂਜਿਆਂ 'ਚ ਨਹੀਂ ਹੈਗੀਆਂ ਜੀ, ਸਿਪਾਹੀਆਂ ਵਜ਼ੀਰਾਂ ਵਿੱਚ ਨਹੀਂ, ਉਹ ਤਾਂ ਚੁੱਪ ਕਰਕੇ ਥਾਲ ਰੱਖ ਕੇ ਚਲੇ, ਲੈ ਗਏ ਜੀ ਅੰਦਰ ਜੀ ਥਾਲ ਫੜ ਕੇ। ਰਤਨ ਰਾਏ ਨੇ ਪਹਿਲਾਂ ਬਾਹਰੋਂ ਮੱਥਾ ਟੇਕਿਆ ਜੀ। ਹਾਂਜੀ,
ਅੰਤਰ ਪ੍ਰਵਿਸ਼ੇ ਸਿਰ ਕਰ ਨੀਵਾ,
ਤੇ ਅੰਦਰ ਸਿਰ ਚੁੱਕ ਕੇ ਨਹੀਂ ਲੈ ਕੇ ਗਿਆ ਉਹ ਜੀ, ਭਾਵ ਸਮਝਿਓ ਐਤਾਂ ਸਿਰ ਰੱਖਿਆ ਤੇ ਐਂ ਨਹੀਂ ਤੁਰੀ ਜਾਂਦਾ ਜੀ, ਉਹ ਹੱਥ ਜੋੜੇ ਸਿਰ ਨਵਾ ਕੇ ਰਤਨ ਰਾਏ ਤੁਰ ਰਿਹਾ ਹੈ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ,
ਕਿੱਡੀ ਸਮੱਤ ਹੈ ਜੀ, ਕਿੱਡਾ ਸਿਆਣਾ ਜੀ ਇਹ। ਫਿਰ ਬੇਨਤੀ ਇਹਦੀਆਂ ਮੈਂ ਗੱਲਾਂ ਪੜ੍ਹ ਪੜ੍ਹ ਬੜਾ ਹੈਰਾਨ ਹੋ ਰਿਹਾ ਸਾਂ। ਸੰਗਤ ਜੀ, ਇਹ ਸਾਰੀ ਰਤਨ ਰਾਏ ਦੇ ਜਨਮ ਤੋਂ ਪਹਿਲਾਂ ਹੀ ਉਹਦੇ 'ਤੇ ਮਿਹਰ ਹੋ ਚੁੱਕੀ ਸੀਗੀ ਜੀ, ਮਿਹਰ ਕਰ ਗਏ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸਿਰ ਨਹੀਂ ਚੁੱਕਿਆ ਜੀ ਉਹਨੇ, ਹੱਥ ਜੋੜੇ ਸਿਰ ਨਵਾਇਆ ਅਤੇ ਤੁਰਿਆ ਜਾ ਰਿਹਾ ਜੀ ਉਹ। ਅਤੇ ਅਸੀਂ ਵੇਖੀਦਾ ਜੀ, ਇੱਥੋਂ ਇੰਨਾ ਡਿਸਟੈਂਸ ਹੈ ਜੀ ਬੱਸ ਦੀ, ਅਤੇ ਵੇਖੀਦਾ ਜੀ ਕਈ ਪ੍ਰੇਮੀਆਂ ਦੇ ਆਉਣ ਦਾ ਤਰੀਕਾ ਵੇਖੀਦਾ, ਬੜੇ ਸਤਿਕਾਰ ਵਾਲਾ ਅਤੇ ਬੜੀ ਮਰਜ਼ਾਦਾ ਵਾਲਾ ਜੀ, ਅਤੇ ਕਈ ਤਾਂ ਮੋਢੇ ਹੀ ਮਾਰਦੇ ਆਉਂਦੇ ਦੂਰੋਂ ਜੀ, ਇੰਨੀ ਕੁ ਡਿਸਟੈਂਸ 'ਤੇ ਨਹੀਂ ਤੁਰਿਆ ਜਾਂਦਾ ਜੀ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬੜੇ ਭੈ ਦੇ ਨਾਲ, ਇੰਨੇ ਕੁ ਸਮੇਂ ਦੇ ਇੰਨਾ ਕੁ ਤਾਂ ਤੁਰਨਾ ਜੀ ਵਧੀਆ ਜੀ। ਹਾਂਜੀ, ਹੱਥ ਜੋੜ ਕੇ ਸਿਰ ਨਵਾ ਕੇ ਬੜੇ ਸਤਿਕਾਰ ਨਾਲ ਮਹਾਰਾਜ ਦੀ ਹਾਜ਼ਰੀ ਵਿੱਚ ਆਉਣਾ ਜੀ, ਭੇਟਾ ਰੱਖਣ ਦਾ ਜੁਗਤ ਮਰਜ਼ਾਦਾ, ਸਾਰੀਆਂ ਗੱਲਾਂ ਦੀ ਜੀ। ਰਤਨ ਰਾਏ ਜੀ ਨੇ ਜੋੜੇ ਹੱਥ ਅਤੇ ਸੀਸ ਨਹੀਂ ਚੁੱਕਿਆ ਅਤੇ ਬੜੀ ਨਿਮਰਤਾ ਨਾਲ ਚੱਲ ਕੇ ਮਹਾਰਾਜ ਦੇ ਕੋਲ ਆ ਰਹੇ ਜੀ। ਹੁਣ ਵੇਖੋ ਕਮਾਲ ਦੀ ਗੱਲ, ਉਮਰ ਰਤਨ ਰਾਏ ਦੀ ਵੀ ਛੋਟੀ ਹੈ ਅਤੇ ਉਮਰ ਦਸਵੇਂ ਪਾਤਸ਼ਾਹ ਦੀ ਵੀ ਅਜੇ ਬਹੁਤੀ ਵੱਡੀ ਨਹੀਂ ਹੈਗੀ ਜੀ, ਸਰੀਰਕ ਉਮਰ ਦੀ ਗੱਲ ਕਰਾਂ ਤੇ। ਹਾਂਜੀ,
ਸਤਿਗੁਰੂ ਵਾਹਿਗੁਰੂ ਕਹਿ ਭਾਵ ਅਤੀਵਾ,
ਤੇ ਸਾਧ ਸੰਗਤ ਸਿਰ ਨੀਵਾ ਕਰਕੇ ਅੰਦਰ ਪ੍ਰਵੇਸ਼ ਕੀਤਾ ਅਤੇ ਬਹੁਤ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਬੋਲ ਰਿਹਾ ਜੀ, ਗੱਜ ਕੇ ਆਖੋ ਮਨ ਵਿੱਚ ਨਾ, ਬੜੇ ਪਿਆਰ ਨਾਲ ਵਾਹਿਗੁਰੂ 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 ਬੋਲ ਰਿਹਾ। ਅਤੇ ਇਹ ਗੱਲਾਂ ਪੜ੍ਹ ਕੇ ਤੁਰਨਾ ਫਿਰਨਾ ਆਉਣਾ ਚਾਹੀਦਾ ਜੀ, ਦਰਬਾਰ ਸਾਹਿਬ ਪਰਿਕਰਮਾ 'ਚ ਕਿਵੇਂ ਤੁਰਨਾ ਫਿਰਨਾ ਇਹ ਵੀ ਸਾਨੂੰ ਆਉਣਾ ਚਾਹੀਦਾ ਹੈ ਜੀ। ਹਾਂਜੀ,
ਭਿਖੀ ਦੂਰ ਤੇ ਗੁਰ ਕੀ ਮੂਰਤ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਥੋੜ੍ਹੇ ਥੋੜ੍ਹੇ ਦਰਸ਼ਨ ਹੋ ਰਹੇ ਜੀ ਉਹਨੂੰ, ਕਿਉਂ ਸਿਰ 'ਤੇ ਤਾਂ ਨਹੀਂ ਚੁੱਕਿਆ ਜੀ। ਹਾਂਜੀ,
ਬੈਠੇ ਮਾਨੋ ਚੰਦ ਕੀ ਸੂਰਤ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੈਠੇ ਮਾਨੋ ਚੰਦ ਚੜਿਆ ਹੋਵੇ ਸਾਧ ਸੰਗਤ ਜੀ। ਹਾਂਜੀ,
ਝੂਲਤ ਕਲਗੀ ਦਮਕਤ ਮੋਤੀ,
ਮਹਾਰਾਜ ਦੇ ਸੀਸ ਤੇ ਕਲਗੀ ਲੱਗੀ ਹੋਈ, ਰਤਨ ਰਾਏ ਦੇ ਸੀਸ ਤੇ ਨਹੀਂ ਲੱਗੀ ਜੀ, ਦਸਵੇਂ ਪਾਤਸ਼ਾਹ ਜੀ ਦੇ ਸੀਸ ਉੱਤੇ ਕਲਗੀ ਲੱਗੀ ਹੋਈ ਹੈ ਜੀ। ਹਾਂਜੀ,
ਜਿਗਾ ਬੰਧੀ ਹੀਰਨ ਦੁੱਤ ਹੋਤੀ,
ਜਿਗਾ ਬੰਨੀ ਹੋਈ ਹੀਰੇ ਵਿੱਚ ਲਿਸ਼ਕ ਰਹੇ ਨੇ। ਹਾਂਜੀ,
ਚਮਰ ਢੁਰਤ ਹੈ ਬਾਰੰਬਾਰੀ,
ਬਾਰ ਬਾਰ ਗੁਰੂ ਕਾ ਸਿੱਖ ਖਲੋ ਕੇ ਮਹਾਰਾਜ ਸਾਹਿਬ ਜੀ ਦੇ ਸੀਸ ਤੇ ਚੌਰ ਸਾਹਿਬ ਕਰ ਰਿਹਾ ਹੈ ਜੀ। ਹਾਂਜੀ,
ਫਿਰੈ ਸੁਹਾਵਤ ਸਭਾ ਮਝਾਰੀ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੈਠੇ ਬਹੁਤ ਸੁੰਦਰ ਲੱਗ ਰਹੇ, ਤੂਰਨ
ਤੂਰਨ ਕਰਤ ਪਰਿਓ ਪੱਗ ਜਾਈ,
ਤੇ ਹੁਣ ਸਾਰੇ ਸਾਵਧਾਨ ਹੋਵੋ, ਇੱਕ ਵਾਰੀ ਲੱਕ ਸਿੱਧੇ ਕਰੋ, ਗੱਜ ਕੇ ਆਖੋ ਵਾਹਿਗੁਰੂ। ਜਦੋਂ ਦੀ ਆਪਣੀ ਮਾਂ ਕੋਲੋਂ ਗੱਲ ਸੁਣੀ ਸੀ ਰਤਨ ਰਾਏ ਦੇ ਅੰਦਰ ਚਾਹ ਬਣਿਆ ਸੀ ਵੀ ਉਹਨਾਂ ਸਤਿਗੁਰਾਂ ਦੇ ਚਰਨਾਂ ਵਿੱਚ ਜਾਣਾ ਹੈ ਜੀ। ਹਾਂਜੀ, ਰਾਜਾ ਰਤਨ ਰਾਏ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਪਹੁੰਚ ਗਿਆ, ਨੇੜੇ ਪਹੁੰਚ ਗਿਆ ਜੀ। ਤੂਰਨ ਕਰਤ,
ਤੂਰਨ ਕਰਤ ਪਰਿਓ ਪੱਗ ਜਾਈ,
ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ ਤੇ ਬੈਠੇ, ਉਹਨੇ ਕੋਈ ਪਰਵਾਹ ਨਹੀਂ ਕੀਤੀ ਵੀ ਮੇਰੀਆਂ ਫੌਜਾਂ ਵਾਲੇ ਮੇਰੇ ਨਾਲ ਨੇ, ਮੇਰੀ ਬਹੁਤ ਜ਼ਿਆਦਾ ਇੱਜ਼ਤ ਕਰਨ ਵਾਲੇ ਮੇਰੇ ਨਾਲ ਨੇ, ਅਤੇ ਮੈਂ ਵੀ ਮੌਕੇ ਦਾ ਸਮੇਂ ਦਾ ਰਾਜਾ ਜਾਂ ਰਾਜੇ ਦਾ ਪੁੱਤ ਕਹਿ ਲਓ, ਪਾਵ ਪਾਵਰ ਵਾਲਾ। ਉਹਨੇ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ, ਆਪਣੇ ਆਪ ਨੂੰ ਸਿੱਖ ਸਮਝਿਆ, ਸਤਿਗੁਰੂ ਨੂੰ ਆਪਣਾ ਮਾਲਕ ਸਮਝਿਆ, ਅਤੇ ਸਾਧ ਸੰਗਤ ਰਾਜਾ ਰਤਨ ਰਾਏ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਪੈ ਹੀ ਗਿਆ ਜੀ, ਇੱਕ ਹਿਸਾਬ ਨਾਲ ਜੀ ਪੈ ਹੀ ਗਿਆ ਜੀ। ਤੂਰਨ ਕਰਤ ਪਰਿਓ ਪੱਗ ਜਾਈ, ਜਿੱਧਰ ਮਹਾਰਾਜ ਦੇ ਚਰਨ ਸਨ ਨਾ ਜੀ, ਬਸ ਉੱਥੇ ਜਾ ਕੇ ਸਿਰ ਟਿਕਾ ਹੀ ਲਿਆ ਜੀ। ਆਪਾਂ ਸਾਰੇ ਇੱਕ ਵਾਰੀ ਪਿਆਰ ਨਾਲ ਸਿਰ ਟਿਕਾਈਏ, ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਫਿਰ ਇੱਕ ਵਾਰ ਪਿਆਰ ਨਾਲ ਸਿਰ ਟਿਕਾਈਏ, ਹੱਥ ਜੋੜੀਏ, ਤੇ ਪਿਆਰ ਨਾਲ ਕਹੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਰਾਜਾ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਪੈ ਹੀ ਗਿਆ ਜੀ ਇੱਕ ਹਿਸਾਬ ਨਾਲ।
ਹਾਂਜੀ, ਸਕੈ ਨਹੀਂ ਪੁੰਨ ਸੀਸ ਉਠਾਈ,
ਗੱਜ ਕੇ ਆਖੋ ਵਾਹਿਗੁਰੂ। ਰਤਨ ਰਾਹੇ ਬੈਰਾਗੀ ਵੀ ਹੋ ਗਿਆ ਜੀ, ਤੇ ਰਤਨ ਰਾਹੇ ਨੂੰ ਅੰਦਰ ਦਾ ਚਾਅ ਇੰਨਾ ਚੜਿਆ, ਉਹਦੇ ਅੰਦਰ ਆਨੰਦ ਇੰਨਾ ਬਣ ਗਿਆ। ਸਾਧ ਸੰਗਤ, ਰਤਨ ਰਾਏ ਹੁਣ ਸਿਰ ਤਾਂ ਚੁੱਕਣਾ ਚਾਹੁੰਦਾ, ਤੇਰਾ ਵਸ ਕੋਈ ਨਹੀਂ ਚੱਲ ਰਿਹਾ ਜੀ। ਰਤਨ ਰਾਏ ਦਾ ਜੀ ਨਹੀਂ ਕਰਦਾ ਵੀ ਮੈਂ ਮਹਾਰਾਜ ਦੇ ਚਰਨਾਂ ਚੋਂ ਆਪਣਾ ਸਿਰ ਤਾਂ ਚੁੱਕ ਲਵਾਂ ਜੀ। ਹੋ ਸਕਦਾ ਆਪ ਜਿੰਨੇ ਆਪਾਂ ਬੈਠੇ ਹਾਂ ਜੀ, ਕਿਤੇ ਮਹਾਰਾਜ ਨੇ ਕੀਤੀ ਹੋਵੇ ਬਖਸ਼ਿਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਇਆ ਹੋਵੇ, ਤੇ ਸਿਰ ਚੁੱਕਣ ਦਾ ਜੀ ਨਾ ਕੀਤਾ ਹੋਵੇ ਜੀ ਸਾਡਾ ਜੀ। ਹਾਂਜੀ, ਨਹੀਂ ਤੇ ਮੱਥਾ ਟੇਕਣਾ ਹੀ ਵੇਖਦੇ ਰਹਿੰਦੇ ਜੀ ਦਿਨ ਰਾਤ ਜੀ। ਬਸ ਜੀ ਐਂ ਕਰਕੇ ਤਾਂ ਹੀ ਹੈ ਜੀ ਕੰਮ ਜੀ। ਜਿਹੜਾ ਬਹੁਤੇ ਪ੍ਰੇਮ ਨਾਲ ਮੱਥਾ ਟੇਕੇ ਉਹਨੂੰ ਮਜ਼ਾਕ ਹੀ ਕਰਨ ਲੱਗ ਪੈਂਦੇ ਲੋਕ ਜੀ। ਹੈਂ, ਹੁਣ ਇਹਨੇ ਕਹਿਣ ਲੱਗੇ ਹੁਣ ਮੱਥਾ ਟੇਕਣ ਲੱਗ ਪਿਆ, ਹੁਣ ਨਹੀਂ ਇਹਨੇ ਉੱਠਣਾ, ਚੱਲੋ ਅਸੀਂ ਚੱਲੀਏ ਕਹਿੰਦੇ। ਹਾਂਜੀ, ਉਹਦਾ ਮਜ਼ਾਕ ਬਣਾਉਣ ਲੱਗ ਪੈਂਦੇ ਲੋਕ ਜੀ। ਧੰਨ ਰਤਨ ਰਾਏ, ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਸਿਰ ਰੱਖਿਆ, ਮਨ ਬੈਰਾਗੀ ਹੋ ਗਿਆ, ਤੇ ਸਾਧ ਸੰਗਤ ਸਿਰ ਤਾਂ ਨਾ ਚੁੱਕਿਆ ਜਾਵੇ ਜੀ, ਸਿਰ ਤਾਂ ਨਾ ਚੁੱਕਿਆ ਜਾਵੇ। ਕਿਵੇਂ ਚੁੱਕੇ ਜੀ? ਇਹੋ ਹੀ ਤੇ ਅਸਲੀ ਸਵਰਗ ਹੈ ਜੀ। ਗੁਰੂ ਸਾਹਿਬ ਦੇ ਚਰਨਾਂ 'ਚ ਜੇ ਸਿਰ ਟਿਕ ਜੇ ਤੇ ਹੋਰ ਚਾਹੀਦਾ ਹੀ ਕੀ ਹੈ ਜੀ? ਹਾਂਜੀ, ਹੋਰ ਕੀ ਚਾਹੀਦਾ ਬੰਦੇ ਨੂੰ ਜੀ? ਹਾਂਜੀ,
ਕਿਰਪਾ ਦ੍ਰਿਸ਼ਟ ਤੇ ਗੁਰੂ ਵੀ ਲੋਕਾ।
ਮਹਾਰਾਜ ਵੇਖ ਰਹੇ ਵੀ ਰਤਨ ਰਾਏ ਹੁਣ ਸਿਰ ਨਹੀਂ ਚੁੱਕ ਰਿਹਾ ਜੀ, ਤੇ ਮਹਾਰਾਜ ਨੇ ਬੜੀ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਜੀ। ਉਵੇਂ ਬੜੀਆਂ ਸੰਗਤਾਂ ਬੈਠੀਆਂ ਨੇ, ਕਿਰਪਾ ਦ੍ਰਿਸ਼ਟੀ ਦੀ ਗੱਲ ਹੋ ਰਹੀ, ਸਾਧ ਸੰਗਤ ਮੰਨਣਾ ਪਏਗਾ ਜੀ ਇਹ ਜੀ। ਮਹਾਰਾਜ ਨੇ ਰਤਨ ਰਾਏ ਵੱਲ ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖਿਆ ਜੀ। ਹਾਂਜੀ,
ਉੱਠੋ ਭੂਪ ਸੁਧਰੇ ਜੁਗ ਲੋਕਾ,
ਹੱਥ ਜੋੜੋ ਤੇ ਗੱਜ ਕੇ ਆਖੋ ਸਾਰੇ ਵਾਹਿਗੁਰੂ
ਵਾਹਿਗੁਰੂ।
ਸੰਗਤ ਜੀ, ਰਤਨ ਰਾਏ ਉਹਨੇ ਅਜੇ ਕੋਈ ਗੱਲ ਨਹੀਂ ਕੀਤੀ, ਬਸ ਉਹਦੀ ਜੁਗਤ ਮਰਜ਼ਾਦਾ ਇੰਨੀ ਵਧੀਆ, ਉਹਨੇ ਮੱਥਾ ਇੰਨੇ ਸੋਹਣੇ ਤਰੀਕੇ ਨਾਲ ਮਹਾਰਾਜ ਦੇ ਚਰਨਾਂ 'ਚ ਸਿਰ ਰੱਖਤਾ, ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਦੀਆਂ ਝੜੀਆਂ ਹੀ ਲਾ ਦਿੱਤੀਆਂ ਜੀ ਰਤਨ ਰਾਏ 'ਤੇ ਜੀ, ਬਖਸ਼ਿਸ਼ਾਂ ਦੀਆਂ ਝੜੀਆਂ ਲਾ ਦਿੱਤੀਆਂ ਰਤਨ ਰਾਏ 'ਤੇ। ਮਹਾਰਾਜ ਕਹਿਣ ਲੱਗੇ, ਉੱਠੋ ਭੂਪ ਸੁਧਰੇ ਜੁਗ ਲੋਕਾ। ਹਾਂਜੀ, ਇਹ ਆਪਣੇ ਸਿਪਾਹੀਆਂ ਨੂੰ ਕਹਿੰਦਾ ਸੀ ਵੀ ਮਹਾਰਾਜ ਨੂੰ ਆਖਿਓ ਰਾਜੇ ਦਾ ਪੋਤ ਆਇਆ ਜੀ, ਆਪਣੇ ਆਪ ਨੂੰ ਰਾਜਾ ਨਹੀਂ ਖਵਾ ਕੇ ਖੁਸ਼ ਹੈਗਾ। ਪਰ ਮਹਾਰਾਜ ਕਹਿੰਦੇ, ਰਾਜੇ ਉੱਠੋ, ਕਹਿਣ ਲੱਗੇ ਤੁਹਾਡਾ ਦੋਵਾਂ ਲੋਕਾਂ ਦੇ ਵਿੱਚ ਭਲਾ ਹੋਏਗਾ। ਕਹਿਣ ਲੱਗੇ, ਬਖਸ਼ਿਸ਼ਾਂ ਦੀਆਂ ਸਾਧ ਸੰਗਤ ਝੜੀਆਂ ਲਾ ਦਿੱਤੀਆਂ ਦਸਵੇਂ ਪਾਤਸ਼ਾਹ ਨੇ ਉਹਦੇ 'ਤੇ ਜੀ, ਉਹਦਾ ਤਰੀਕਾ ਏਡਾ ਸੋਹਣਾ, ਉਹਦੀ ਮਰਜ਼ਾਦਾ ਏਡੀ ਸੋਹਣੀ, ਉਹਦੇ ਬਖਸ਼ਿਸ਼ ਹੀ ਉਹਦੇ 'ਤੇ ਇੰਨੀ ਹੈਗੀ ਜੀ, ਛੋਟੀ ਜਿਹੀ ਉਮਰ ਹੈ, ਅਤੇ ਵੇਖੋ ਕਮਾਲ ਦੀ ਗੱਲ ਹੈ ਜੀ। ਹੋ ਸਕਦਾ ਆਪਣੇ 'ਚੋਂ 12 ਸਾਲ ਵਾਲੀ ਉਮਰ ਵਾਲਾ ਕੋਈ ਵੀ ਨਾ ਬੈਠਾ ਹੋਏ ਜੀ। ਹਾਂਜੀ, ਅਤੇ ਕਿੱਡੀ ਕੁ ਉਮਰ ਹੈ ਜੀ ਕਿਤੇ ਦੀ? ਮਹਾਰਾਜ ਕਹਿਣ ਲੱਗੇ, ਤੁਹਾਡੇ ਦੋਵੇਂ ਲੋਕ ਹੀ ਸੁਧਰ ਗਏ ਨੇ। ਕਹਿਣ ਲੱਗੇ, ਦੋਵੇਂ ਲੋਕ ਸੁਧਰ ਗਏ, ਭਾਵ ਆ ਲੋਕ ਵਿੱਚ ਤੇ ਆਨੰਦ ਹੀ ਹੈ, ਮਰਨ ਤੋਂ ਬਾਅਦ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਜੀ। ਧੰਨ ਹੋ ਜੀ ਗਏ ਜੀ, ਕਿੱਡੀ ਵੱਡੀ ਬਖਸ਼ਿਸ਼ ਹੋ ਗਈ ਜੀ ਰਤਨ ਰਾਏ 'ਤੇ ਜੀ। ਅਜੇ ਉਹਨੇ ਆ ਕੇ ਗੱਲਬਾਤ ਨਹੀਂ ਕੀਤੀ ਜੀ ਕੋਈ ਜੀ, ਅਜੇ ਆ ਕੇ ਮੱਥਾ ਹੀ ਟੇਕਿਆ, ਝੁਕਾਓ ਸਾਰੇ ਸਿਰ ਤੇ ਪ੍ਰੇਮ ਨਾਲ ਕਹੋ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਜੀ ਉਹਦੇ 'ਤੇ। ਹਾਂਜੀ,
ਮਾਨ ਬਾਕ ਕੋ ਸੀਸ ਉਠਾਇਓ,
ਮਹਾਰਾਜ ਕਹਿੰਦੇ ਹੁਣ ਸਿਰ ਚੁੱਕ ਲਓ। ਤਾਂ ਕਹਿਣ ਲੱਗੇ ਸਿਰ ਤਾਂ ਚੁੱਕ ਲਓ, ਓਨਾ ਚਿਰ ਤੱਕ ਸਿਰ ਨਹੀਂ ਚੁੱਕਿਆ ਜੀ ਉਹਨੇ ਜੀ। ਹਾਂ, ਮਹਾਰਾਜ ਕਹਿੰਦੇ ਹੁਣ ਸੀਸ ਚੁੱਕੋ ਤਾਂ, ਤੇ ਰਤਨ ਰਾਏ ਨੇ ਹੌਲੀ ਜੀ ਆਪਣਾ ਸਿਰ ਚੁੱਕਿਆ ਜੀ। ਹਾਂਜੀ,
ਬੈਠਿਓ ਸਨਮੁਖ ਪ੍ਰੇਮ ਵਧਾਇਓ,
ਥੱਲੇ ਸੰਗਤ ਦੇ ਵਿੱਚ ਰਤਨ ਰਾਏ ਹੱਥ ਜੋੜ ਕੇ ਤੇ ਬੜੇ ਪ੍ਰੇਮ ਨਾਲ ਬੈਠ ਗਿਆ। ਹਾਂਜੀ,
ਕੁਸ਼ਲ ਪ੍ਰਸ਼ਨ ਸ਼੍ਰੀ ਸਤਿਗੁਰ ਕੀਨੋ,
ਮਹਾਰਾਜ ਦਸਵੇਂ ਪਾਤਸ਼ਾਹ ਤਖ਼ਤ ਤੇ ਬੈਠੇ ਮਹਾਰਾਜ ਪੁੱਛ ਰਹੇ, ਰਤਨ ਰਾਏ ਜੀ ਕੀ ਹਾਲ ਹੈ ਤੁਹਾਡਾ? ਕਹਿਣ ਲੱਗੇ, ਸਭ ਰਾਜੀ ਖੁਸ਼ੀ ਹੈ। ਤੇ ਉਹ ਅੱਗੋਂ ਬੇਨਤੀ ਕਰ ਰਿਹਾ, ਮਹਾਰਾਜ ਸਾਰੀ ਤੁਹਾਡੀ ਕਿਰਪਾ ਵਰਤ ਰਹੀ ਹੈ ਜੀ। महाराज सब तुहाडी कृपा, कोई पुछ लिया करे भी की हाल है, ते ना जपजी साहब पढ़िया हुंदा जी, ते अगों पता की कहिंदे जी, चढ़दी कला है जी आए जी। हाँ जी, ये चढ़दी कला गुरु की कृपा नाल ही हुंदी है साध संगत दी। अगों आख्या करो महाराज जी की कृपा, गुरु जी की कृपा, गुरु जी की बख्शिश। उन्हें आख्या महाराज सब तुहाडी कृपा जी। आपां भी सारे आख्या कृपा तुम्हारी, सब कृपा तुम्हारी, कृपा तुम्हारी, सब कृपा तुम्हारी, कृपा तुम्हारी, सब
कृपा तुम्हारी,
कृपा तुम्हारी, सब कृपा तुम्हारी। एक गल चेता रखिए, जेड़े कृपा कृपा कहिंदे फिर उन्हां ते गुरु की कृपा दृष्टि हो भी जांदी है जी। जेड़े पूलन वास्ते नहीं तैयार ते इन्नी महंगी वस्तु मिलेगी किवें जी। इस संसार विच गुरु जी की कृपा बड़ी महंगी है सात संगत भागां वालियां नूं मिलदी जी। गज के आखो कृपा तुम्हारी, सब
कृपा तुम्हारी,
कृपा तुम्हारी, सब कृपा तुम्हारी, कृपा तुम्हारी, सब
कृपा तुम्हारी,
कृपा तुम्हारी, सब कृपा तुम्हारी, कृपा तुम्हारी, सब
कृपा तुम्हारी।
एक गल दा नाल होर चेता रखना जी, क्योंकि हुण पैदा बड़ा वरत रहा, दुनिया बड़ी बिगड़ी पई है जी। बस ए करके फोटो खिचाई होंदी जी, ते लाल लवाई है जी घरां दे विच, ते ओनू भी लोकी कहिंदे सी भी कृपा बड़ी है जी, ओ वाली कृपा नहीं चाहीदी जी। हैं, ओ वेखो मैं वेख रहा हाँ जी, लोकां ने जमीन गड के फोटोआं नप्पियां जी फिरदी, ओ कृपा नहीं, इन्हां दी कृपा चाहीदी। जोड़ो हत्थ ते आखो धन गुरु ग्रंथ साहिब जी महाराज,
धन श्री गुरु ग्रंथ साहिब जी महाराज।
रतन राय महाराज नूं दस रहा, महाराज आप जी दी कृपा है, आप जी दी दया है, आप जी दी मेहर है, सच्चे पातशाह
हाथ जोर तिन सब कह दीनो,
हाथ जोड़ के उन्हें ये गल आखी थी, हाथ जोड़ के। हां जी,
तब मंत्री कर जोर बखाना,
और तो बाद रतन राय खुशी इन्ना भी ओहदे कोलों गल ना होई, ते मंत्री ने लागू ये गल आखी जी। हां जी,
वड्डे गुरु पहुंचे ते स्थाना,
हे सच्चे पातशाह गरीब नवाज, जदों वड्डे सतगुरु धन गुरु तेग बहादुर साहिब जी असाम विच गए सन ना,
राजा राम मिलियो महपाला,
ए महाराज इन्हां दे पिता जी राजा राम जी, जिन्हां नूं राम राय भी कहिंदे सन, ओ महाराज नूं मिले सन।
कीन बेनती इम तिस काला,
उन्हां ने फिर बेनती कीती सीगी सतगुरु जी नूं,
जतन करे उपजो नह बालक,
इन्हां दे पिता जी ने बड़े जतन कीते पर घर विच संतान नहीं सी होई कोई, सच्चे पातशाह
बख्शो आप राज को मालक,
ऐ सच्चे पातशाह इन्हां दे पिता जी ने फिर वड्डे सतगुरु जी नूं बेनती कीती सी भी महाराज राज भाग दा मालक बख्शिश करो कोई जी। मालक ही भेजना ही फिर महाराज ने जी, चंगी मत वाला ही भेजना सी। हां जी,
कृपा करी गुर मोहर लगाई,
महाराज गुरु तेग बहादुर साहब सच्चे पातशाह वड्डे सतगुरु जी ने बड़ी कृपा कीती, राजे दे गोडे दे उत्ते पट वाले पासे एक मोहर ला दित्ती सीगी जी। हां जी,
दयो पुत्र एह बजी बधाई,
ते महाराज ने वचन कीता सीगा राजे मोहर नहीं दित्ती पोती दित्ता कहन लगे, है जेड़ा पुत्र होएगा उहदे सिर ते मोहर होएगी साडी। महाराज इन्हां वचनां नाल राजा बहुत प्रसन्न हो गया सीगा। हां जी,
तिस ते चिन्हत सिर इस केरा,
ते महाराज ओह कृपा ओह बख्शिश अज भी सच्चे पातशाह बख्श रही वरत रही है। इन्हां दे सीस ते दस्तार सजी है, दस्तार दे हेठां जूड़ा ते जूड़े दे बिलकुल लागे महाराज सच्चे पातशाह जी की लगाई हुई मोहर अज भी इन्हां दे सिर ते हैगी है महाराज। रतन राय दे बारे मंत्री दस रहा लागों जी। हां जी,
दर्पण मैं देखियो जिस बेरा,
महाराज जदों शीशे दे विच ਇਹਨਾਂ ਨੇ ਉਹ ਚਿੰਨ ਵੇਖਿਆ
ਸਭ ਪ੍ਰਸੰਗ ਜਨਨੀ ਤੇ ਸੁਣਿਓ
ਤੇ ਆਪਣੀ ਮਾਤਾ ਦੇ ਕੋਲੋਂ ਇਹਨਾਂ ਨੇ ਸਾਰਾ ਪ੍ਰਸੰਗ ਪੁੱਛਿਆ ਸੀਗਾ
ਆਨੰਦ ਉਪਾਏ ਆਵਨੋ ਭਨਿਓ
ਤੇ ਮਹਾਰਾਜ ਬਸ ਸੁਣਦਿਆਂ ਇਹਨਾਂ ਨੂੰ ਆਨੰਦ ਬਣ ਗਿਆ ਉਦੋਂ ਹੀ ਇਹਨਾਂ ਨੇ ਫੁਰਨਾ ਬਣਾਇਆ ਵੀ ਆਪ ਜੀ ਦੇ ਦਰਸ਼ਨ ਕਰਨੇ ਹਨ ਜੀ ਹਾਂਜੀ
ਪੁਨਹਿ ਉਪਾਏ ਨਕੀਨ ਜਨਾਵਨ
ਫਿਰ ਉਹ ਜਾਣਕਾਰੀ ਦਿੱਤੀ ਜਿਹੜੀਆਂ ਵਸਤੂਆਂ ਆਈਆਂ ਮਹਾਰਾਜ ਵਾਸਤੇ ਜੀ
ਹਾਂਜੀ ਪ੍ਰਥਕ ਪ੍ਰਥਕ ਸਭ ਕਰਿਓ ਬਤਾਵਨ
ਉਹ ਫਿਰ ਕੱਲੀ ਕੱਲੀ ਗੱਲ ਸਾਧ ਸੰਗਤ ਜੀ ਉਹ ਮੰਤਰੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸ ਰਿਹਾ ਤੇ ਮਹਾਰਾਜ ਸੁਣ ਰਹੇ ਤੇ ਰਾਜਾ ਰਤਨ ਰਾਏ ਨੇ ਬਾਅਦ ਚੋਂ ਬੋਲਿਆ ਜੀ ਉਹ ਤਾਂ ਐਂ ਹੀ ਹੈ ਜੀ ਬਸ ਜੀ ਉਹ ਤਾਂ ਆਨੰਦ 'ਚ ਹੀ ਹੈ ਕਮਾਲ ਦੀ ਗੱਲ ਹੈ ਜੀ ਬਾਰਾਂ ਸਾਲਾਂ ਦੀ ਉਮਰ 'ਤੇ ਕਿੱਡੇ ਵੱਡੇ ਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤੁਹਾਡਾ ਦੋਵਾਂ ਲੋਕਾਂ 'ਚ ਕਲਿਆਣ ਹੋਏਗਾ ਤੁਹਾਡੇ ਦੋਵੇਂ ਲੋਕ ਹੀ ਸੁਧਰ ਗਏ ਨੇ ਜੀ ਉਹਨੂੰ ਬਿਨਾਂ ਬੋਲਿਆਂ ਹੀ ਗੁਰੂ ਜੀ ਨੇ ਸਾਰੀ ਬਖਸ਼ਿਸ਼ ਕਰ ਦਿੱਤੀ ਜੀ ਹਾਂਜੀ ਫਿਰ ਸਾਧ ਸੰਗਤ ਆਇਆ ਵੀ ਉਹ ਪਹਿਲੀ ਵਾਰੀ ਜੀ ਪਹਿਲੀ ਵਾਰੀ ਬਿਨਾਂ ਬੋਲਿਆਂ ਬਸ ਆ ਕੇ ਸਿਰ ਹੀ ਝੁਕਾਇਆ ਤੇ ਗੁਰੂ ਸਾਹਿਬ ਨੇ ਕਿੱਡੀ ਵੱਡੀ ਕੀਤੀ ਮਿਹਰ ਪਹਿਲਾਂ ਹੀ ਬਚਨ ਕਰਤਾ ਤੁਹਾਡੇ ਦੋਵੇਂ ਲੋਕ ਕਹਿਣ ਲੱਗੇ ਬਚ ਗਏ ਨੇ ਸੁਧਰ ਗਏ ਨੇ ਤੁਹਾਡੇ ਦੋਵੇਂ ਲੋਕ ਸਫਲੇ ਹੋ ਗਏ ਨੇ ਜੀ ਸੋ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ ਵੇਖੋ ਮਹਾਰਾਜ ਦੇ ਇਤਿਹਾਸ ਵਿੱਚੋਂ ਕਿੱਡੀ ਸਮਤ ਮਿਲਦੀ ਹੈ ਕਿੰਨੇ ਤਰੀਕਿਆਂ ਦਾ ਪਤਾ ਲੱਗਦਾ ਕਿੰਨੀ ਮਰਜ਼ਾਦਾ ਦਾ ਪਤਾ ਲੱਗਦਾ ਬਖਸ਼ਿਸ਼ ਲੈਣ ਦਾ ਤਰੀਕਾ ਪਤਾ ਲੱਗਦਾ ਸਾਧ ਸੰਗਤ ਬਖਸ਼ਿਸ਼ ਹੋਣੀ ਤੇ ਗੁਰੂ ਜੀ ਦੀ ਮਿਹਰ ਨਾਲ ਹੀ ਹੈ ਪਰ ਕੋਈ ਯਤਨ ਤਾਂ ਕਰਨਾ ਚਾਹੀਦਾ ਨਾ ਜੀ ਰੋਟੀ ਦਾ ਰੱਖ ਲਏ ਬੰਦਾ ਪ੍ਰਸ਼ਾਦੇ ਦਾ ਥਾਲ ਅੱਗੇ ਆਖੇ ਵੀ ਲਓ ਜੀ ਛਕਣ ਦੀ ਲੋੜ ਹੀ ਕੋਈ ਨਹੀਂ ਹੈਗੀ ਉਵੇਂ ਰੱਜ ਜਾ ਨਹੀਂ ਯਤਨ ਕਰਨਾ ਪਏਗਾ ਮੁੱਖ 'ਚ ਪਾਉਣੀ ਪਏਗੀ ਜੀ ਅੱਗੋਂ ਫਿਰ ਪ੍ਰਸ਼ਾਦੇ ਦਾ ਕੰਮ ਹੈ ਭੁੱਖ ਮਿਟਾਉਣਾ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਰਤਨ ਰਾਏ ਜੀ ਬੜੇ ਚਾਵਾਂ ਨਾਲ ਬੜੀਆਂ ਖੁਸ਼ੀਆਂ ਦੇ ਨਾਲ ਆਨੰਦਪੁਰ ਸਾਹਿਬ ਵਿੱਚ ਪਹੁੰਚੇ ਨੇ ਅਤੇ ਮਹਾਰਾਜ ਨੇ ਬਖਸ਼ਿਸ਼ ਵੀ ਕਰਤੀ ਬਿਨਾਂ ਬੋਲਣ ਤੋਂ ਕੱਲ੍ਹ ਹੁਣ ਵਸਤੂਆਂ ਮਹਾਰਾਜ ਨੂੰ ਵਿਖਾਉਣਗੇ ਸਾਰੀਆਂ ਨਾਲ ਨਾਲ ਆਪਾਂ ਵੀ ਵੇਖਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਸਾਧ ਸੰਗਤ ਜੀ ਆਓ ਦੋ ਕੁ ਮਿੰਟ ਵਾਹਿਗੁਰੂ ਜਪ ਕੇ ਖਿਮਾ ਮੰਗਾਂ ਜੀ ਅਤੇ ਇੱਕ ਵਾਰੀ ਦਾਸ ਫਿਰ ਸਿੰਘ ਫਿਰ ਸਤਿਕਾਰਯੋਗ ਮਾਵਾਂ ਸਾਰੇ ਪ੍ਰੇਮ ਨਾਲ ਕਹੋ ਜੀ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ
ਸੱਚੇ ਪਾਤਸ਼ਾਹ ਮਿਹਰ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੇ ਸਤਿ ਸ੍ਰੀ